ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਉਹ ਕਾਲੇ ਕੀ ਕਰਦਾ, ਕੱਲ ਨੂੰ ਬੱਚਿਆਂ ਨੂੰ ਘੁਮਾ ਲਈ ਏ?
ਬਾਈ ਉਹੀ ਟਰੱਕ ਦੀ ਸਰਵਿਸ, ਜਿੰਨੇ ਕਮਾਉਂਦੇ ਆ ਉਨੇ ਲਾਉਣੇ ਆ, ਉਹ ਗੱਲ ਹੋਈ ਪਈ ਏ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਬਾਈ ਜਿੰਨੇ ਗੇੜੇ ਉਨੀ ਸਰਵਿਸ ਆ, ਮੈਂ ਤਾਂ ਤੰਗ ਆਇਆ ਪਿਆ ਇਹਨਾਂ ਕੰਮਾਂ ਤੋਂ।
ਮੇਰੀ ਮੰਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਾਈ ਮੈਂ ਹੁਣੇ ਜਾਣਾ ਤੇ ਕੱਲ ਦਾ ਪ੍ਰੋਗਰਾਮ ਫਿਰ ਪੱਕਾ ਹੀ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, ਡੀਓਟੀ ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-459-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਹਾਂਜੀ, ਖੁਸ਼ਾਮਦੀਦ, ਪਿਆਰ, ਸਤਿਕਾਰ ਭਰੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਨਾਲ ਕਹਿੰਦੇ ਹਾਂ ਆਦਾਬ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ ਔਰ ਰੰਗਲੀ ਬੋਲ ਪ੍ਰੋਗਰਾਮ ਦੇ ਨਾਲ ਜੀ, ਮੈਂ ਸੰਦੀਪ ਕੌਰ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹੋ ਚੁੱਕੀ ਹਾਂ। ਆਵਾਜ਼ ਇਸ ਸ਼ਾਨਦਾਰ ਸਫ਼ਰ ਚ ਅੱਜ ਦੇ ਦਿਨ ਪੰਜਾਬੀ ਵਿਰਸੇ, ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਜਿਹੜੇ ਸ਼ਬਦ ਹੁੰਦੇ ਨੇ, ਉਹਨਾਂ ਨੂੰ ਅਸੀਂ ਸਵਾਲਾਂ ਜਵਾਬਾਂ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਹਾਂ। ਯਾਨੀ ਕਿ ਬੜੀ ਪਿਆਰੀ ਜਿਹੀ ਖੇਡ ਹੁੰਦੀ ਆ ਤੇ ਪਰਿਵਾਰ ਦੇ ਵਿੱਚ ਬੈਠੇ ਹਰ ਇਨਸਾਨ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦਾ, ਚਾਹੇ ਤੁਸੀਂ ਇਸ ਵੇਲੇ ਕੰਮ ਤੇ ਹੋ ਜਾਂ ਤੁਸੀਂ ਘਰ ਦੇ ਵਿੱਚ ਹੋ, ਤੁਸੀਂ ਜਿੱਥੇ ਵੀ ਹੋ ਜੀ, ਸਾਂਝ ਬਣਾ ਸਕਦੇ ਹੋ, ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ ਨੇ 94-637-3339-4637-3339।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-0136 ਤੇ, ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ, ਔਰ ਸੁਨੇਹਾ ਵੀ ਭੇਜਿਆ ਜਾ ਸਕਦਾ ਹੈ। RJ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਪੇਜ ਹੈ, ਉੱਥੇ ਤੁਸੀਂ ਜੁੜ ਸਕਦੇ ਹੋ। ਔਰ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਪੂਰੀ ਇੱਕ ਹਫਤੇ ਤੋਂ, ਯਾਨੀ ਕਿ ਸੋਮਵਾਰ ਤੋਂ, ਅੱਜ ਸ਼ੁੱਕਰਵਾਰ ਹੋ ਚੁੱਕਿਆ, ਔਰ ਸੋਮਵਾਰ ਤੋਂ ਫੰਡ ਰੇਜ਼ਿੰਗ ਵੀਕ ਚੱਲ ਰਿਹਾ ਹੈ, ਜਿਹਦੇ ਵਿੱਚ ਬਹੁਤ ਸਾਰੇ ਸਾਡੇ ਤਮਾਮ ਸੁਣਨ ਵਾਲਿਆਂ ਨੇ ਫੰਡ ਭੇਜੇ ਨੇ, ਔਰ ਜਿਸਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਰੇਡੀਓ ਚੰਨ ਪਰਦੇਸੀ ਨੂੰ ਔਰ ਪੂਰੀ ਟੀਮ ਨੂੰ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਆਪਣੇ ਫੰਡਸ ਦੇ ਜ਼ਰੀਏ, ਤੇ ਆਪਣੀ ਸਮਰੱਥਾ ਦੇ ਅਨੁਸਾਰ ਬਿਲਕੁਲ ਜਿਹੜੇ ਸਾਡੇ ਸੁਣਨ ਵਾਲੇ ਹਜੇ ਰਹਿ ਗਏ ਨੇ ਉਹ ਬਿਲਕੁਲ ਸਪੋਰਟ ਕਰ ਸਕਦੇ ਨੇ। ਤੁਸੀਂ ਵੀ ਰੇਡੀਓ ਚੰਨ ਪਰਦੇਸੀ ਦੇ ਨਾਲ ਬਿਲਕੁਲ ਜੀ ਆਪਣਾ ਜਿਹੜਾ ਪਿਆਰ ਹੈ, ਸਤਿਕਾਰ ਹੈ, ਸਾਂਝਾ ਤਾਂ ਕਰਦੇ ਹੀ ਹੋ, ਮੈਸੇਜਸ ਕਰਦੇ ਹੋ, ਕਾਲਸ ਕਰਦੇ ਹੋ, ਗਵਾਹੀ ਹੈ ਇਸ ਗੱਲ ਦੀ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਇਸ ਰੇਡੀਓ ਦੇ ਨਾਲ। ਪਰ ਉੱਥੇ ਹੀ ਫੰਡ ਦੇ ਰਾਹੀਂ ਵੀ ਤੁਸੀਂ ਹਿੱਸਾ ਪਾ ਸਕਦੇ ਹੋ। ਉਹਦੇ ਲਈ ਸਾਡਾ ਫੇਸਬੁੱਕ ਪੇਜ ਹੈ ਚੰਨ ਪਰਦੇਸੀ ਮੀਡੀਆ ਗਰੁੱਪ, ਉੱਥੇ ਇੱਕ ਲਿੰਕ ਸ਼ੇਅਰ ਕੀਤਾ ਗਿਆ, ਤੁਸੀਂ ਜਾ ਕੇ ਕਲਿੱਕ ਕਰੋਗੇ, ਸਾਰੀ ਇਨਫਾਰਮੇਸ਼ਨ ਤੁਹਾਨੂੰ ਉੱਥੋਂ ਮਿਲ ਜਾਏਗੀ। ਔਰ ਇਸ ਤੋਂ ਇਲਾਵਾ chanpardesi.com ਸਾਡੀ ਵੈਬਸਾਈਟ ਹੈ, ਉੱਥੇ ਵੀ ਫੰਡ ਰੇਜ਼ਿੰਗ ਡੇ ਜਾਂ ਫੰਡ ਰੇਜ਼ਿੰਗ ਵੀਕ ਦੇ ਨਾਮ ਦੇ ਉੱਤੇ ਇੱਕ ਆਪਸ਼ਨ ਬਣਿਆ ਹੋਇਆ, ਤੁਸੀਂ ਕਲਿੱਕ ਕਰਕੇ ਉਸ ਜ਼ਰੀਏ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ। ਕਾਲ ਕਰਨ ਦੇ ਲਈ ਜਿਹੜੇ ਨੰਬਰਸ ਨੇ ਮੈਂ ਦੱਸ ਦਿਆਂ ਕਿ ਸਰਦਾਰ ਜੋਗਿੰਦਰ ਸਿੰਘ ਮਹਿਰਾ 9815438899 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਫਿਲਹਾਲ ਚਲੀਏ ਜੀ ਅੱਜ ਦੇ ਵਿਸ਼ੇ ਦੇ ਵੱਲ। ਹਾਂਜੀ, ਜਾਣਦੇ ਹੋ ਜੀ ਤੁਸੀਂ ਕੀ ਹੈ ਜੀ, ਪੰਜਾਬੀ ਵਿਰਸੇ ਦੇ ਸਵਾਲ ਜਵਾਬ ਲੈ ਕੇ ਆਏ ਹਾਂ ਜੀ। ਔਰ ਕੁਝ ਅਖਾਣਾ ਕੁਝ ਕਹਾਵਤਾਂ ਵੀ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਹੈ। ਲੋ ਜੀ, ਪਹਿਲਾਂ ਸਭ ਤੋਂ ਤੁਹਾਡੇ ਨਾਲ ਇੱਕ ਅਖਾਣ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਸਾਈਆਂ ਕਿਤੇ ਤੇ ਡੈਸ਼। ਹਾਂਜੀ, ਅਗਲਾ ਹਿੱਸਾ ਤੁਸੀਂ ਪੂਰਾ ਕਰਨਾ, ਸਾਈਆਂ ਕਿਤੇ ਤੇ ਅਗਲਾ ਹਿੱਸਾ ਕੀ ਹੋ ਸਕਦਾ ਜੀ, ਇਹ ਤੁਸੀਂ ਦੱਸਣਾ ਹੈ। ਔਰ ਦੂਸਰੀ ਗੱਲ ਹੈ ਜਿਹੜੀ ਦੂਸਰੀ ਇੱਥੇ ਅਖਾਣ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਉਹ ਹੈ ਕਿ 100 ਸਿਆਣਿਆਂ ਇੱਕੋ ਮਤ। ਇਸ ਤੋਂ ਅਗਲਾ ਹਿੱਸਾ ਤੁਸੀਂ ਪੁੱਛਣਾ ਜੀ। ਹਾਂਜੀ, ਤੇ ਪੰਜਾਬੀ ਵਿਰਸੇ ਚੋਂ ਜੇ ਅਸੀਂ ਸਵਾਲਾਂ ਦੀ ਗੱਲ ਕਰੀਏ ਤੇ ਦੋਸਤੋ, ਤੁਸੀਂ ਦੱਸ ਸਕਦੇ ਹੋ ਕਿ ਵਿਆਹ ਸ਼ਾਦੀ ਦੇ ਮੌਕੇ ਤੇ ਸ਼ਰੀਕੇ ਦੇ ਵਿੱਚ, ਭਾਈਚਾਰੇ ਦੇ ਵਿੱਚ ਜੋ ਮਠਿਆਈ ਵੰਡੀ ਜਾਂਦੀ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ, ਕੀ ਕਹਿ ਕੇ ਪੁਕਾਰਿਆ ਜਾਂਦਾ, ਇਹ ਦੱਸਣਾ ਜੀ। ਔਰ ਦੂਸਰੇ ਪਾਸੇ ਇੱਕ ਜਿਹੜਾ ਸ਼ਬਦ ਹੈ ਜੀ, ਉਹ ਇਹ ਹੈ ਕਿ ਧੌਲੇਵਾਲ। ਧੌਲੇਵਾਲ ਸ਼ਬਦ ਜਿਹੜਾ ਉਹ ਕਿਸ ਲਈ ਵਰਤਿਆ ਜਾਂਦਾ। ਸੋ ਇਹ ਚਾਰ ਕੁ ਹਲੇ ਸਵਾਲ ਨੇ ਤੁਹਾਡੇ ਸਾਰਿਆਂ ਦੇ ਲਈ। ਤੁਸੀਂ ਪਹੁੰਚ ਕਰ ਸਕਦੇ ਹੋ ਪ੍ਰੋਗਰਾਮ ਚ ਕਾਲ ਕਰਕੇ, ਮੈਸੇਜ ਕਰਕੇ। ਔਰ ਹਾਂਜੀ, ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਜੀ। ਉਡੀਕ ਕਰ ਰਹੇ ਹਾਂ ਜੀ, ਤੇ ਉਡੀਕ ਕਰਦੇ ਕਰਦੇ ਸਰਦੂਲ ਸਿਕੰਦਰ ਦੀ ਆਵਾਜ਼ ਚ ਆਓ ਸੁਣੀਏ ਜੀ ਗੀਤ। ਤੁਹਾਡਾ ਜੀ ਸਰਦੂਲ ਸਿਕੰਦਰ ਹੁਣਾਂ ਦੀ ਆਵਾਜ਼ ਜ਼ਬਰਦਸਤ ਤੁਸੀਂ ਸੁਣ ਲਈ ਹੈ। ਰੰਗਲੀ ਬੋਲ ਪ੍ਰੋਗਰਾਮ ਦੇ ਸਾਡੀ ਪਹਿਲੀ ਸਰੋਤੀ ਬਾਪੂ ਬਚਿੱਤਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ
ਸੰਦੀਪ ਜੀ, ਪਤਾ ਲੱਗ ਕੇ ਗਿਆ ਵੀ ਕੌਣ ਬੋਲਦਾ
ਜੀ। ਬਿਲਕੁਲ ਅਸੀਂ ਦੱਸ ਦਿੱਤਾ ਹੈ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਵੀ ਕੀ ਕਹਿਣਾ ਚਾਹੋਗੇ ਜੀ।
ਦੱਸੋ ਤੁਸੀਂ ਸਵਾਲਾਂ ਦੇ, ਮੈਂ ਜਵਾਬ ਦਿੰਦਾ ਹੀ ਕਹੋਗੇ ਮੈਂ ਤੁਹਾਨੂੰ
ਜੀ। ਅੱਛਾ ਸਵਾਲ ਇਹ ਸੀਗਾ ਕਿ ਧੌਲੇ ਵਾਲ ਸ਼ਬਦ ਕਿਸ ਲਈ ਵਰਤਿਆ?
ਉਹ ਤਾਂ ਉਹ ਤਾਂ ਹੁਣ ਬੁੜਿਆਂ ਨੂੰ ਨੀ ਪਤਾ ਹੋਊ ਤਾਂ ਹੋਰ ਕਿਹਨੂੰ ਪਤਾ ਹੋਊਗਾ?
ਕਿਹਨੂੰ ਪਤਾ
ਜੀ, ਉਹ ਤਾਂ ਜਿਹੜੇ ਆਪਣੇ ਚਿੱਟੇ ਵਾਲ ਹੋ ਜਾਂਦੇ ਆ ਉਹਨੂੰ ਆਪਾਂ ਧੌਲੇ ਵਾਲ ਕਹਿ ਦਿੰਦੇ ਆ।
ਧੌਲੇ ਵਾਲ ਕਹਿ ਲੈਂਦੇ ਆ, ਬਿਲਕੁਲ ਸੱਤਾ ਹੀ ਕਹਿੰਦੇ ਕਿ ਧੌਲੇ ਆ ਗਏ, ਹੁਣ ਤਾਂ ਪਤਾ ਲੱਗ ਗਿਆ, ਹੁਣ ਤਾਂ ਬਹੁਤ ਤਜਰਬਾ ਹੋ ਗਿਆ, ਬੜੀ ਸਮਝ ਆ ਗਈ ਹੈ। ਕਹਿੰਦੇ ਹੁੰਦੇ ਨੇ ਕਿ ਧੌਲੇ ਐਵੇਂ ਨੀ ਸਫੇਦ, ਧੌਲੇ ਜਿਹੜੇ ਨੇ ਚਿੱਟੇ ਵਾਲ ਜਿਹੜੇ ਨੇ ਉਹ ਧੁੱਪ ਚ ਨੀ ਸਫੇਦ ਕੀਤੇ, ਹਨਾ ਜੀ, ਵਾਲ ਜਿਹੜੇ ਨੇ। ਸੋ ਬੜਾ ਮਤਲਬ ਬਹੁਤ ਸਾਰੀਆਂ ਗੱਲਾਂ ਇਹਨਾਂ ਵਾਲਾਂ ਦੇ ਉੱਤੇ ਵੀ।
ਬਿਲਕੁਲ ਬਿਲਕੁਲ
ਜੀ, ਸਾਡੇ ਕੋਲ ਇੱਕ ਅਖਾਣ ਹੈ ਜੀ ਕਿ 100 ਸਿਆਣਿਆਂ ਇੱਕੋ ਮਤ।
100 ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ।
ਅੱਛਾ ਜੀ, ਇਹਦਾ ਕੀ ਮਤਲਬ ਹੋਇਆ?
ਇਹਦਾ ਮਤਲਬ ਇਹ ਹੁੰਦਾ ਬਈ ਜਿਹੜੀ ਸਹੀ ਗੱਲ ਆ ਸਿਆਣਿਆਂ ਦੀ, ਉਹ ਤਾਂ ਚਾਹੇ 100 ਵੀ ਹੋਵੇ ਜਾਂ ਚਾਹੇ 1000 ਸਿਆਣਾ ਹੋਵੇ, ਉਹਨਾਂ ਦੀ ਤਾਂ ਮਤਲਬ ਉਹ ਜਿਹੜੀ ਗੱਲ ਹੋਊਗੀ ਉਹ ਇੱਕੋ ਮਤਲਬ ਹੋਊਗੀ, ਕਿਉਂਕਿ ਉਹ ਸਹੀ ਗੱਲ ਹੋਊਗੀ। ਤੇ ਜਿਹੜੇ ਮੂਰਖ ਹੁੰਦੇ ਨੇ ਉਹਨਾਂ ਨੇ ਸਹੀ ਗੱਲ ਤਾਂ ਕਰਨੀ ਨੀ ਹੁੰਦੀ, ਉਹ ਆਪਦੇ ਦਿਮਾਗ ਦੇ ਮੁਤਾਬਕ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ। ਇਹ ਇਸੇ ਕਰਕੇ ਬਣਿਆ ਵੀ 100 ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ।
ਠੀਕ ਹੈ ਜੀ,
ਵੀ ਜਿਹੜੇ ਮੂਰਖ ਨੇ ਉਹਨਾਂ ਨੂੰ ਸਹੀ ਗੱਲ ਦਾ ਤਾਂ ਪਤਾ ਨੀ ਹੁੰਦਾ ਤੇ ਉਹ ਆਪੋ ਆਪਣੀਆਂ ਛੱਡੀ ਜਾਂਦੇ ਨੇ, ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ।
ਬਿਲਕੁਲ, ਬਹੁਤ ਵਧੀਆ। ਮੌਕੇ ਤੇ ਸ਼ਰੀਕੇ
ਇੱਕ ਹੋਰ ਪੁੱਛਿਆ ਸੀ,
ਮਠਿਆਈ ਵੰਡੀ ਜਾਂਦੀ ਆ ਉਹਨੂੰ ਕੀ ਕਹਿੰਦੇ? ਸਵਾਲ ਹੈ ਤੁਹਾਡੇ,
ਉਹਨੂੰ ਜਵਾਬ ਦੇਣੇ। ਭਾਜੀ ਵੀ ਕਹਿ ਦਿੰਦੇ ਆ।
ਅੱਛਾ ਜੀ,
ਭਾਜੀ ਵੀ ਕਹਿ ਦਿੰਦੇ ਆ,
ਹੋਰ ਕੀ ਕਹਿੰਦੇ ਨੇ?
ਤੇ ਉਹ ਤਾਂ ਜਿਹੜੀ ਮੈਨੂੰ ਜਾਣੀ ਆਮ ਜਿਹੜਾ ਪ੍ਰਚਲਿਤ ਜਿਹਾ ਸ਼ਬਦ ਆ ਉਹ ਤਾਂ ਇਹੀ ਆ।
ਹਾਂਜੀ,
ਤੇ ਉਸ ਕਹਿੰਦੇ ਹੋਣਗੇ, ਕਈਆਂ ਇਲਾਕਿਆਂ ਚ ਕੁਛ ਕਹਿੰਦੇ ਹੋਣਗੇ, ਕਿਸੇ ਚ ਕੁਛ ਕਹਿੰਦੇ ਹੋਣਗੇ। ਇੱਕ ਅਖਾਣ ਤੁਸੀਂ ਹੋਰ ਪੁੱਛਿਆ ਸੀ ਭਲਾ,
ਸਾਈਆਂ ਕਿਤੇ
ਵਧਾਈਆਂ ਕਿਤੇ
ਜੀ, ਹੁਣ ਇਹਦਾ ਵੀ ਮਤਲਬ ਦੱਸ ਹੀ ਦਿਓ ਫਿਰ।
ਸਾਈਆਂ ਕਿਤੇ ਵਧਾਈਆਂ ਕਿਤੇ, ਇੱਕ 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 ਐ ਵੀ ਹੁੰਦਾ ਸੰਦੀਪ, ਆਂਡੇ ਕਿਤੇ ਕੁੜ ਕੁੜ ਕਿਤੇ।
ਅੱਛਾ ਜੀ,
ਇਹ ਵੀ ਹੁੰਦੀ ਆ, ਨਾਲ ਲੱਗਦੀ ਹੋਈ ਹੁੰਦੀ ਆ ਉਹ, ਆਂਡੇ ਕਿਤੇ ਕੁੜ ਕੁੜ ਕਿਤੇ।
ਅੱਛਾ ਜੀ, ਠੀਕ ਹੋ ਗਿਆ। ਸੋ ਬਹੁਤ ਵਧੀਆ ਤੁਸੀਂ ਜਵਾਬ ਦਿੱਤੇ, ਤੇ ਹੁਣ ਤੁਹਾਡੇ ਵੱਲ ਵੀ ਸਵਾਲ ਹੋ ਜਾਏ।
ਮੇਰਾ ਸਵਾਲ ਇਹ ਆ ਬਈ 24 ਘੰਟਿਆਂ ਦੇ ਵਿੱਚ ਕਿੰਨੇ ਪਹਿਰ ਹੁੰਦੇ ਨੇ, ਤੇ ਇੱਕ ਪਹਿਰ ਦੇ ਵਿੱਚ ਕਿੰਨੀਆਂ ਘੜੀਆਂ ਹੁੰਦੀਆਂ ਨੇ, ਇੱਕ ਘੜੀ ਚ ਕਿੰਨੇ ਮਿੰਟ ਹੁੰਦੇ ਨੇ, ਇਹ ਤਿੰਨ ਚੀਜ਼ਾਂ ਪੁੱਛਣੀਆਂ
ਜੀ। ਬਹੁਤ ਵਧੀਆ ਸਵਾਲ ਹੈ ਤੁਹਾਡਾ। ਸੋ ਪਹਿਰ, ਘੜੀਆਂ ਤੇ ਮਿੰਟ, ਸੋ ਇਹ ਸਵਾਲ ਤੁਸੀਂ ਲੈ ਕੇ ਆਏ ਹੋ।
ਹਾਂਜੀ,
ਬਹੁਤ ਵਧੀਆ ਸਵਾਲ ਹੈ, ਤੇ ਵੇਖਦੇ ਹਾਂ ਸਾਡੇ ਕਿਹੜੇ ਸਰੋਤੇ ਨੇ ਜੋ ਬਿਲਕੁਲ ਸਹੀ ਜਵਾਬ ਸਾਡੇ ਕੋਲ ਲੈ ਕੇ ਪਹੁੰਚਦੇ ਨੇ। ਸੋ ਬਾਪੂ ਜੀ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ, ਧੰਨਵਾਦ।
ਕੋਈ ਸ਼ੁਕਰੀਆ ਤੁਹਾਡਾ ਵੀ।
ਅੱਛਾ ਜੀ, ਸੋ ਸਵਾਲਾਂ ਦੇ ਜਵਾਬ ਤਾਂ ਸਾਡੇ ਕੋਲ ਆ ਗਏ ਨੇ, ਔਰ ਸਾਡੀ ਇੱਕ ਹੋਰ ਸਰੋਤੇ ਸ਼ਿੰਗੂ ਰਿੱਕੀ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਕਿਹਾ ਕਿ ਸਾਈਆਂ ਕਿਤੇ ਵਧਾਈਆਂ ਕਿਤੇ, ਤੇ ਧੌਲੇ ਵਾਲ ਯਾਨੀ ਕਿ ਗ੍ਰੇ ਹੇਅਰ, ਬਿਲਕੁਲ ਜੀ ਅੰਗਰੇਜ਼ੀ ਵਿੱਚ ਗ੍ਰੇ ਹੇਅਰ ਕਹਿ ਲੈਂਦੇ ਹੁੰਦੇ ਆ, ਤੇ ਚਿੱਟੇ ਵਾਲ, ਤੇ ਸਵੀਟ ਮਠਿਆਈ ਯਾਨੀ ਕਿ ਸੀਰਨੀ, ਇਹਨਾਂ ਨੇ ਸੀਰਨੀ ਆਖਿਆ। ਅੱਛਾ ਜੀ, ਸੋ ਸੀਰਨੀ ਵੀ ਕਹਿ ਲੈਂਦੇ ਨੇ, ਭਾਜੀ ਵੀ ਕਹਿ ਲੈਂਦੇ ਨੇ, ਸੀਰਨੀ ਵੀ ਕਹਿ ਲੈਂਦੇ ਨੇ, ਜਿਹੜੀ ਲੱਡੂਆਂ ਦੇ ਨਾਲ ਜਿਹੜੀਆਂ ਮਠਿਆਈਆਂ ਹੁੰਦੀਆਂ ਨੇ ਹੋਰ ਵੀ ਹਨਾ ਜੇ ਚਿੱਟੇ ਰੰਗ ਦੀਆਂ ਬਣੀਆਂ ਹੁੰਦੀਆਂ ਜਾਂ ਬਰਾਊਨ ਕਲਰ ਦੀਆਂ ਭੂਰੇ ਰੰਗ ਦੀਆਂ ਸੇਵੀਆਂ ਜਿਹੀਆਂ ਹੁੰਦੀਆਂ ਨੇ ਸ਼ੱਕਰ ਪਾਰੇ ਹੁੰਦੇ ਨੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਤੇ ਸੀਰਨੀ ਕਹਿੰਦੇ ਨੇ ਠੀਕ ਹੈ ਜੀ ਸੋ ਬਹੁਤ ਸ਼ੁਕਰੀਆ ਤੁਸੀਂ ਜਵਾਬ ਸਾਂਝੇ ਕੀਤੇ ਬਹੁਤ ਵਧੀਆ ਸਵਾਲ ਇਹ ਹੈ ਕਿ ਦੋਸਤੋ ਤੁਸੀਂ ਜ਼ਰੂਰ ਇਹ ਚੀਜ਼ਾਂ ਦੇਖੀਆਂ ਹੋਣਗੀਆਂ ਕਿਸੇ ਵੇਲੇ ਦੇ ਵਿੱਚ ਨਾ ਏਦਾਂ ਹੁੰਦਾ ਸੀਗਾ ਕਿ ਕੱਪੜੇ ਰੱਖਣ ਦੇ ਲਈ ਪਹਿਲਾਂ ਤਾਂ ਸੰਦੂਕ ਆਏ ਸੀਗੇ ਕਿ ਸੰਦੂਕ ਦੇ ਵਿੱਚ ਰੱਖੇ ਜਾਂਦੇ ਹੁੰਦੇ ਸੀ ਸਾਰਾ ਸਮਾਨ ਸਾਡੀਆਂ ਜਿਹੜੀਆਂ ਮਾਵਾਂ ਨੇ ਭੈਣਾਂ ਨੇ ਉਹ ਸੰਦੂਕਾਂ ਦਾ ਇਸਤੇਮਾਲ ਕਰਿਆ ਕਰਦੀਆਂ ਹੁੰਦੀਆਂ ਸੀਗੀਆਂ ਸਮਾਨ ਨੂੰ ਰੱਖਣ ਦੇ ਲਈ ਚਾਹੇ ਉਹ ਰਜਾਈਆਂ ਤਲਾਈਆਂ ਜਾਂ ਹੋਰ ਕੱਪੜੇ ਜੋ ਵੀ ਹੈ ਗਹਿਣੇ ਗੱਟੇ ਜਾਂ ਜੋ ਵੀ ਸਮਾਨ ਹੁੰਦਾ ਸੀਗਾ ਘਰ ਦਾ ਖਾਸ ਤੌਰ ਤੇ ਲੇਡੀਜ਼ ਨਾਲ ਸੰਬੰਧਿਤ ਫਿਰ ਉਸ ਤੋਂ ਬਾਅਦ ਕੀ ਹੁੰਦਾ ਸੀਗਾ ਕਿ ਇੱਕ ਹੋਰ ਨਵੀਂ ਚੀਜ਼ ਆਈ ਲੋਹੇ ਦੀ ਚਾਦਰ ਦੇ ਬਣੇ ਬਕਸੇ ਉਹਨੂੰ ਕੀ ਕਹਿੰਦੇ ਨੇ ਸੋ ਇਹ ਹੈ ਜੀ ਸਵਾਲ ਇਹ ਤੁਸੀਂ ਦੱਸਣਾ ਕਿ ਉਸ ਨੂੰ ਕੀ ਕਹਿੰਦੇ ਨੇ ਔਰ ਦੂਸਰਾ ਜਿਹੜਾ ਸਵਾਲ ਹੈ ਜੀ ਉਹ ਹੈ ਇੱਕ ਰਸਮ ਦੇ ਨਾਲ ਸੰਬੰਧਿਤ ਸਾਡੇ ਪੰਜਾਬ ਦੇ ਵਿੱਚ ਜਿਹੜੇ ਵਿਆਹ ਹੁੰਦੇ ਨੇ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਨੇ ਰਸਮਾਂ ਦੇ ਵਿੱਚ ਇੱਕ ਰਸਮ ਹੈ ਪਲੰਘੇ ਬਿਠਾਉਣਾ ਜਾਂ ਪਲੰਘ ਬਿਠਾਉਣਾ ਜਾਂ ਪਲੰਘੇ ਬਿਠਾਉਣਾ ਤੇ ਇਹਦੇ ਬਾਬਤ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਉਂ ਬਿਠਾਇਆ ਜਾਂਦਾ ਤੇ ਇਹ ਕਿਸ ਤਰ੍ਹਾਂ ਦੀ ਰਸਮ ਹੈ ਅਗਰ ਕੋਈ ਜਾਣਦਾ ਹੋਵੇ ਜਾਂ ਤੁਹਾਡੀ ਕੀਤੀ ਜਾਂਦੀ ਹੋਵੇ ਤੇ ਤੁਸੀਂ ਦੱਸ ਸਕਦੇ ਹੋ ਜੀ ਮੈਂ ਉਡੀਕ ਕਰੂੰਗੀ ਸੋ ਅਖਾਣ ਦੇ ਵਿੱਚ ਅਖਾਣ ਹੈ ਕਿ ਡੈਸ਼ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਡੈਸ਼ ਯਾਨੀ ਕਿ ਖਾਲੀ ਥਾਂ ਤੁਸੀਂ ਭਰਨੀ ਹੈ ਕਿ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਔਰ ਦੂਸਰੀ ਅਖਾਣ ਵੀ ਪਾ ਦਈਏ ਨਾਲ ਹੀ ਕਹਿੰਦੇ ਖਵਾਜੇ ਦਾ ਗਵਾਹ ਖਵਾਜੇ ਦਾ ਗਵਾਹ ਅੱਗੇ ਕੀ ਹੈ ਜੀ ਅੱਗੇ ਤੁਸੀਂ ਪੁੱਛਣਾ ਉਡੀਕ ਬਿਲਕੁਲ ਜੀ ਹੋ ਰਹੀ ਹੈ ਦੇਖਦੇ ਹਾਂ ਫਿਰ ਕੌਣ ਬੁੱਝਦੇ ਨੇ ਇਸ ਵਕਤ ਗੁਰਮੀਤ ਸਿੰਘ ਭੁੱਲਰ ਜੀ ਕੁਵੈਤ ਤੋਂ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਪ੍ਰੋਗਰਾਮ ਸੁਣ ਰਹੇ ਹਾਂ ਤੇ ਨਾਲ ਹੀ ਜੀ ਇਹਨਾਂ ਨੇ ਕੁਵੈਤ ਤੋਂ ਬਿਲਕੁਲ ਜੀ ਫੰਡ ਦੇ ਵਿੱਚ ਹਿੱਸਾ ਪਾਇਆ ਬਿਲਕੁਲ ਜੀ ਸਾਡੇ ਤੱਕ ਪਹੁੰਚਾ ਦਿੱਤੀ ਇੱਕ ਰਸੀਦ ਵੀ ਇਹਨਾਂ ਨੇ ਤੇ ਬਹੁਤ ਸ਼ੁਕਰੀਆ ਜੀ ਉਸ ਦੇ ਲਈ ਗੁਰਮੀਤ ਸਿੰਘ ਭੁੱਲਰ ਜੀ ਸਾਥ ਦਿੱਤਾ ਤੁਸੀਂ ਵੀ ਸਾਂਝ ਪਾਈ ਹੈ ਜੀ ਤੇ ਦੇਖਦੇ ਜੀ ਸਾਰੇ ਅਗਲੇ ਸਰੋਤੇ ਕੌਣ ਨੇ ਕਿੱਥੋਂ ਨੇ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਕਿੱਥੋਂ ਗੱਲ ਕਰ ਰਹੇ ਹੋ
ਮੈਂ ਸਤਪਾਲ ਗਿਰੀ ਬੋਲਦਾ ਜੀ ਗੁਜਰਾਤ
ਹਾਂਜੀ ਸਤਪਾਲ ਗਿਰੀ ਜੀ ਕਿਵੇਂ ਹੋ ਸੀ ਤੁਸੀਂ
ਬਸ ਵਧੀਆ ਆਪ ਕਿਸ ਤਰ੍ਹਾਂ ਹੋ
ਹਾਂਜੀ ਬਹੁਤ ਚੰਗੇ ਨੇ ਕੀ ਕਹਿਣਾ ਚਾਹੋਗੇ
ਸਤਿ ਸ੍ਰੀ ਅਕਾਲ ਜੀ ਆਪ ਨੂੰ ਔਰ ਪਿਆਰੇ ਪਿਆਰੇ ਸਾਰੇ ਸਰੋਤਾਂ ਨੂੰ
ਜੀ ਸ਼ਬਦ ਕਿਹੜੇ ਦੇ ਨਾਲ ਸਾਂਝ ਪਾ ਰਹੇ
ਹੈ ਮੈਂ ਜੀ ਇਹ ਆਪਣਾ ਅੰਕਲ ਜੀ ਬਚਿੱਤਰ ਸਿੰਘ ਜੀ ਜੋ ਪੁੱਛ ਰਹੇ ਸੀ ਕਿਤਨੇ ਪੈਸੇ ਰੋਤੇ ਹੈ
ਹਾਂਜੀ ਚੌਵੀ ਘੰਟਿਆਂ
ਚੌਵੀ ਘੰਟੇ ਮੈਂ ਆਠ ਪੈਰ ਹੋਤੇ ਹੈ ਜੀ ਚਾਰ ਦਿਨ ਕੇ ਚਾਰ ਰਾਤ ਕੇ
ਅੱਛਾ ਜੀ
ਔਰ ਇੱਕ ਪੈਰ ਮੈਂ ਕਰੀਬਨ ਕਰੀਬਨ ਤੀਨ ਘੰਟੇ ਹੋਤੇ ਹੈ
ਅੱਛਾ ਜੀ ਠੀਕ ਹੈ
ਔਰ ਇੱਕ ਪੈਰ ਮੈਂ ਕਰੀਬਨ 180 ਮਿੰਟ ਹੋਤੀ ਹੈ
ਅੱਛਾ ਜੀ
और एक आपने पूछा था नहीं उंगलियां एक सी नहीं, उंगलियां आएगी जी, 500 उंगलियां एक सी नहीं होती
जी, बाकी चेक कीतियां है ना जी।
वैसे जो अपने अंकल जी जो विदर्भ पूछते है ना, वो सबकी बस की बात नहीं है, बहुत अनुभवी इंसान है वो।
क्योंकि देखो उन्होंने ये भी पूछे कि घड़ियां किन्नियां होंदियां ने एक पहर दे विच और एक घड़ी दे विच किन्ने मिंट होंदे ने, ये भी उन्होंने पूछे। ते बाकी तुसी पहर बिल्कुल सही दस दिते ने।
हां जी हां जी
बहुत वधिया। तुसी कुछ पूछना चाहुंदे होवो?
हां जी
तुसी कुछ पूछना होवे?
बस बस मैं तो सुनने का शौकीन हूं जी, बुजुर्ग महानुभाव बोलते रहते आप तो सुनते हैं, कोई जवाब आना दे दें मैं तो चलते रहना जी।
जी चलो ठीक है, चलना बहुत है जी कि तुसी सुनते हो सानू और मैसेज भी कर दे हो, जुड़ते रहने हो, बहुत शुक्रिया जी। स्वागत जी रंगली बोल प्रोग्राम जी। ऑन एयर गल कर रही हूँ जी इस वक्त।
ऑन एयर जी मैं क्या?
हाँ जी बिल्कुल जी।
हाँ जी मैं पाल शर्मा बोल रहा हूँ, न्यूज़ एक्सप्रेस जी।
हाँ जी पाल जी
सत श्री अकाल, तुहानू ते सत श्री अकाल, तुहानू ते सारे श्रोता नू सत श्री अकाल।
सत श्री अकाल जी, की कहना चाहोगे?
कहना ये चाहना भी प्रोग्राम बहुत वधिया चल रहा, सवाल जेडे तुसीं पहलो पाए सीगे ते ओह तां उन्हां ने जवाब देता अपने जेडे बापू जी होंदे आ
ठीक है,
ते उस तों बाद जेडे तुसीं चार सवाल पाए आ उन्हां दा मैं जवाब दे रहा
जी। दस दिओ,
एक दा तुसीं कहा सीगा भी एक दा तुसीं कहा सी जेडे लोहे दे बाके होंदे आ बाद च ओह ਪਹਿਲਾਂ ਸੰਦੂਕ ਹੁੰਦੇ ਸੀ ਉਹਨਾਂ ਨੂੰ ਅਲਮਾਰੀ ਕਹਿੰਦੇ ਆ, ਜਿੱਦਾਂ ਗੋਦਰੇਜ ਦੀ ਅਲਮਾਰੀ ਹੋਈ ਵੱਖਰੇ ਵੱਖਰੇ ਸ਼ੇਪਾਂ ਦੇ ਕੱਪੜੇ ਰੱਖਣ ਵਾਸਤੇ।
ਅੱਛਾ ਜੀ,
ਤੇ ਦੂਸਰਾ ਸੀਗਾ ਪੰਜੇ ਉਂਗਲਾਂ, ਦੂਸਰਾ ਇੱਕ ਤੁਸੀਂ ਪੁੱਛਿਆ ਸੀਗਾ ਵੀ ਪੰਜੇ ਉਹਨੂੰ ਕੀ ਕਹਿੰਦੇ, ਉਹ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ
ਜੀ,
ਠੀਕ ਆ, ਉਹਦਾ ਮਤਲਬ ਹੁੰਦਾ ਵੀ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਦੀ ਨੇਚਰ ਵਿੱਚ ਸੁਭਾਅ ਵਿੱਚ ਉਹਨਾਂ ਦੇ ਫਰਕ ਹੁੰਦਾ ਜ਼ਰੂਰ
ਜੀ, ਬਿਲਕੁਲ ਸਹੀ।
ਗਵਾਹ
ਹਾਂਜੀ,
ਖਵਾਜੇ ਦਾ ਗਵਾਹ ਡੱਡੂ, ਇਹਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਦੋ ਜਾਣੇ ਗੱਲਬਾਤ ਕਰਦੇ ਆ, ਤੀਸਰਾ ਬੰਦਾ ਕੋਲ ਆ ਕੇ ਖੜ ਜਾਂਦਾ ਤੇ ਉਹ ਇੱਕ ਜਾਣੇ ਕੀ ਉਹ ਸਾਈਡ ਲੈਂਦਾ ਹੁੰਦਾ, ਉਹ ਫਿਰ ਉਹਨੂੰ ਨਾਲ ਦਾ ਬੰਦਾ ਕਹਿੰਦਾ ਵੀ ਖਵਾਜੇ ਦਾ ਗਵਾਹ ਡੱਡੂ, ਵੀ ਜੇ ਉਹ ਦੂਸਰੇ ਬੰਦੇ ਦੀ ਸਾਈਡ ਲੈ ਰਿਹਾ ਹੋਵੇ ਸਾਰੇ ਨਾਲ ਇਸਤੇਮਾਲ ਕੀਤਾ ਜਾਂਦਾ।
ਬਹੁਤ ਵਧੀਆ, ਸੋ ਬਹੁਤ ਵਧੀਆ ਜਵਾਬ ਤੁਸੀਂ ਲੈ ਕੇ ਆਏ, ਤੇ ਕੋਈ ਸਵਾਲ ਵੀ ਲੈ ਕੇ ਆਏ ਹੋ ਪਾਲ ਜੀ?
ਸਵਾਲ ਮੇਰੇ ਕੋਲ ਤਿੰਨ ਚਾਰ ਸਵਾਲ ਆ, ਮੈਂ ਦੱਸ ਰਿਹਾ ਜੀ। ਪਹਿਲਾ ਸਵਾਲ ਹੈ ਜੀ, ਪੰਜਾਬ ਸੂਬਾ ਕਦੋਂ ਬਣਿਆ, ਕਿਹੜੇ ਸਾਲ ਵਿਚ ਬਣਿਆ, ਕੀ ਉਦੋਂ ਡੇਟ ਸੀਗੀ, ਪਹਿਲਾ ਸਵਾਲ। ਦੂਸਰਾ ਸਵਾਲ ਹੈਗਾ ਪੰਜਾਬ ਦਾ ਰਾਜ ਪੰਛੀ ਕਿਹੜਾ
ਜੀ,
ਤੇ ਤੀਸਰਾ ਸਵਾਲ ਜਦੋਂ ਪੰਜਾਬ ਸੂਬਾ ਬਣਿਆ ਤਾਂ ਪਹਿਲਾ ਪਹਿਲੇ ਮੁੱਖ ਮੰਤਰੀ ਦਾ ਕੀ ਨਾਂ ਸੀ।
ਅੱਛਾ ਜੀ, ਠੀਕ ਹੈ, ਬਹੁਤ ਵਧੀਆ।
ਲਾਸਟ ਸਵਾਲ ਹੈਗਾ ਪੰਜਾਬ ਦਾ ਖੇਤਰਫਲ ਭਾਰਤ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ, ਪ੍ਰਤੀਸ਼ਤ ਹੈ।
ਠੀਕ ਹੈ ਜੀ,
ਇਹ ਲਾਸਟ ਸਵਾਲ ਜੀ।
ਪੰਜਾਬ ਦਾ ਜਿਹੜਾ ਖੇਤਰਫਲ ਹੈ ਉਹ ਕਿੰਨਾ ਕਿੰਨੇ ਪ੍ਰਤੀਸ਼ਤ ਹੈ। ਬਹੁਤ ਵਧੀਆ ਸਵਾਲ, ਪੰਜਾਬ ਦੇ ਨਾਲ ਹੀ ਸੰਬੰਧਿਤ ਤੁਸੀਂ ਲੈ ਕੇ ਆਏ ਹੋ, ਬਹੁਤ ਸੋਹਣੇ ਸਵਾਲ ਨੇ ਤੇ ਉਡੀਕ ਕਰਾਂਗੇ ਜੀ ਜਵਾਬਾਂ ਦੀ ਫਿਰ। ਬਹੁਤ ਸ਼ੁਕਰੀਆ ਪਾਲ ਜੀ ਕਾਲ ਕਰਨ ਦੇ ਲਈ,
ਬਾਕੀ
ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਰੰਗਲੇ ਬੋਲ ਪ੍ਰੋਗਰਾਮ ਔਰ ਇਸ ਵਕਤ ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਜਿਹੜੇ ਸ਼ਬਦ ਨੇ ਅਸੀਂ ਉਹਨਾਂ ਦੇ ਨਾਲ ਸਾਂਝ ਪਾ ਰਹੇ ਹਾਂ। ਉੱਥੇ ਹੀ ਪੰਜਾਬ ਦੇ ਨਾਲ ਸੰਬੰਧਿਤ ਵੀ ਕੁਝ ਸਵਾਲ ਆ ਗਏ ਨੇ, ਜੋ ਕਿ ਬੜੀ ਵਧੀਆ ਗੱਲ ਹੈ ਕਿ ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਗਿਆਨ ਹੈ ਇਹ ਵੀ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਕਿੰਨੀ ਪਿਆਰੀ ਗੱਲ ਹੈ ਨਾ ਕਿ ਬੱਚਿਆਂ ਨੂੰ ਪਤਾ ਵੀ ਲੱਗੇ ਕਿ ਸਾਡਾ ਵਿਰਸਾ ਵਿਰਾਸਤ ਕਿੰਨਾ ਅਨਮੋਲ ਹੈ। ਅਸੀਂ ਜੋ ਪੰਜਾਬ ਤੋਂ ਜੰਮ ਪਲ ਕੇ ਵੱਡੇ ਹੋ ਕੇ ਵਿਦੇਸ਼ਾਂ ਦੇ ਵਿੱਚ ਆਏ ਹਾਂ, ਸਾਡਾ ਦਿਲ ਤਾਂ ਪਿੰਡ ਦੀ ਹਲਟ ਦੀ ਟਿਕ 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 ਦੇ ਨਾਲ ਜੁੜਿਆ ਔਰ ਉਹਦੇ ਨਾਲ ਹੀ ਧੜਕਦਾ। ਪਰ ਜਿਹੜੇ ਬੱਚੇ ਨਵੀਂ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਜੰਮ ਪਲ ਨੇ, ਪੰਜਾਬੀ ਕਲਚਰ ਤੋਂ ਪੰਜਾਬੀ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਨੇ, ਤੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਬੜਾ ਲਾਹੇਵੰਦ ਹੋਏਗਾ ਕਿ ਵਿਰਸੇ ਦੇ ਨਾਲ ਆਪਾਂ ਜੁੜੇ ਰਹੀਏ ਔਰ ਬੱਚਿਆਂ ਨੂੰ ਦੱਸੀਏ ਕਿ ਪੰਜਾਬ ਕਿਹਨੂੰ ਕਹਿੰਦੇ ਨੇ ਔਰ ਪੰਜਾਬ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹ ਵੀ ਸਾਂਝੀਆਂ ਕਰਦੇ ਰਹੀਏ। ਤੇ ਸਿਰਫ ਬੱਚੇ ਹੀ ਨਹੀਂ ਬਲਕਿ ਸਾਡੇ ਖੁਦ ਜਿੰਮੇਵਾਰੀ ਵੀ ਇਹ ਕਿਤੇ ਨਾ ਕਿਤੇ ਬਣਦੀ ਹੈ ਕਿ ਅਸੀਂ ਆਪਣੀ ਜਿਹੜੀ ਜਾਣਕਾਰੀ ਹੈ ਆਪਣੇ ਪਿਛੋਕੜ ਦੇ ਨਾਲ ਵੀ ਜੁੜੇ ਰਹੀਏ ਔਰ ਜਾਣਕਾਰੀਆਂ ਦੇ ਵਿੱਚ ਵਾਧਾ ਕਰਦੇ ਰਹੀਏ। ਤਾਂ ਜੀ ਇੱਥੇ ਸਾਡੇ ਕੋਲ ਗੁਰਨਾਮ ਸਿੰਘ ਜੀ ਦਾ ਸੁਨੇਹਾ ਆਇਆ ਹੈ, ਕੁਵੈਤ ਤੋਂ ਨੇ। ਗੁਰਨਾਮ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਵਿਆਹ ਵਿੱਚ ਦੁਪਹਿਰ ਦੀ ਰੋਟੀ ਨੂੰ ਧਾਮ ਕਿਹਾ ਜਾਂਦਾ ਜੀ। ਅੱਛਾ ਜੀ, ਠੀਕ ਹੋ ਗਿਆ। ਸੋ ਤੁਸੀਂ ਜਵਾਬ ਵੀ ਦਿੱਤਾ ਹੈ ਜਾਂ ਮਤਲਬ ਆਪਣੇ ਵੱਲੋਂ ਹੀ ਦੱਸਿਆ ਹੈ ਇਹ ਗੱਲ ਜਿਹੜੀ ਵਿਆਹ ਵਾਲੀ ਰੋਟੀ ਹੁੰਦੀ ਹੈ ਦੁਪਹਿਰ ਦੀ। ਔਰ ਮੇਰੇ ਵੱਲੋਂ ਸਵਾਲ ਹੈ ਸਲੂਣਾ ਕੀ ਹੁੰਦਾ ਹੈ, ਸਲੂਣਾ ਖਾਣ ਵਾਲੀਆਂ ਚੀਜ਼ਾਂ ਨੇ। ਇੱਕ ਹੋਰ ਇਹਨਾਂ ਨੇ ਲਿਖੀ ਹੈ, ਮੇਰੇ ਖਿਆਲ ਨਾਲ ਭਾਜੀ ਹੀ ਲਿਖਣਾ ਚਾਹੁੰਦੇ ਨੇ ਸ਼ਾਇਦ, BANJI। ਸੋ ਇਹ ਇਹਨਾਂ ਨੇ ਲਿਖਿਆ ਇੰਗਲਿਸ਼ ਦੇ ਵਿੱਚ, ਤੇ ਖਾਣ ਵਾਲੀਆਂ ਚੀਜ਼ਾਂ ਨੇ ਕੀ ਨੇ ਜੀ, ਸਲੂਣਾ ਕੀ ਹੈ ਇਹ ਵੀ ਤੁਸੀਂ ਦੱਸ ਸਕਦੇ ਹੋ, ਉਡੀਕ ਕਰਾਂਗੇ। ਤੇ ਹੁਣੇ ਹੁਣੇ ਪਾਲ ਜੀ ਵੀ ਜਿਹੜੇ ਸਵਾਲ ਪੁੱਛ ਕੇ ਗਏ ਨੇ ਪੰਜਾਬ ਨਾਲ ਸੰਬੰਧਿਤ ਉਹਨਾਂ ਬਾਰੇ ਵੀ ਦੱਸ ਸਕਦੇ ਹੋ। ਅੱਛਾ, ਛੇਰੜਾ ਦਾ ਮਤਲਬ ਪਤਾ ਜੀ ਤੁਹਾਨੂੰ, ਛੇਰੜਾ ਕਿਹਨੂੰ ਕਹਿੰਦੇ ਨੇ, ਇਹ ਛੇਰੜਾ ਕੀ ਹੈ ਜੀ ਇਹ ਵੀ ਤੁਸੀਂ ਦੱਸ ਸਕਦੇ ਹੋ। ਬਾਕੀ ਅਲਮਾਰੀ ਦੀ ਗੱਲ ਕਰਕੇ ਗਏ ਨੇ ਜੀ ਇਸ ਵਕਤ ਪਾਲ ਜੀ ਕਿ ਸੰਦੂਕਾਂ ਤੋਂ ਬਾਅਦ ਅਲਮਾਰੀਆਂ ਆਈਆਂ, ਪਰ ਮੈਂ ਦੱਸਦਿਆਂ ਜੀ ਕਿ ਅਲਮਾਰੀਆਂ ਤੋਂ ਪਹਿਲਾਂ ਵੀ ਕੁਝ ਹੋਰ ਸੀਗਾ, ਉਹ ਜਿਹੜਾ ਲੋਹੇ ਦਾ ਬਣਿਆ ਹੁੰਦਾ ਸੀ, ਕੀ ਹੁੰਦਾ ਸੀ?
ਆਉਂਦੇ ਸਾਖ ਸੀ ਬਥੇਰੇ ਪਰ ਮੋੜਦੀ ਰਹੀ ਉਹ ਮਾਨ ਛੋਟੀ ਦੇ ਚੋਬਰਾਂ ਦੇ ਤੋੜਦੀ ਰਹੀ। ਬਥੇਰੇ ਪਰ ਮੋੜਦੀ ਰਹੀ ਉਹ ਮਾਨ ਚੋਟੀ ਦੇ ਚੋਬਰਾਂ ਦੇ ਤੋੜਦੀ ਰਹੀ। ਉਹ ਤੇਰੇ ਮਾਪਿਆਂ ਦੀ ਬਣ ਗਈ ਨੂੰ ਵੇ ਜੱਤੀ ਕਰਮਾਂ ਚ ਤੇਰੇ
ਗੁਰਨਾਮ ਪੁੱਲਰ ਦੀ ਆਵਾਜ਼ ਤੇ ਰੰਗਲੀ ਬੁੱਲ ਪ੍ਰੋਗਰਾਮ ਰੇਡੀਓ ਚੈਨ ਪਰਦੇਸੀ ਤੇ ਮੇਰੀ ਯਾਨੀ ਸੰਦੀਪ ਕੌਰ ਦੇ ਨਾਲ ਜੀ ਤੁਸੀਂ ਇਸ ਵੇਲੇ ਸਾਡੇ ਨਾਲ ਨੇ ਜੀ ਇਸ ਵਕਤ ਗਿੱਲ ਆਂਟੀ ਜੀ ਅਮਰੀਕਾ ਤੋਂ ਤੇ ਗੱਲ ਕਰੀਏ ਜੀ ਉਹਨਾਂ ਦੇ ਨਾਲ ਹਾਂਜੀ ਗਿੱਲ ਆਂਟੀ ਜੀ
ਸਤਿ ਸ਼੍ਰੀ ਅਕਾਲ ਬੇਟੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸੰਦੋਸ਼ ਸੁਨਾਖ ਜਿਹੜੇ ਨੇ ਉਹ ਚਲੇ ਗਏ ਕਿਸੇ ਪਾਸੇ ਪਤਾ ਨੀ ਕਿੱਧਰ ਗਏ ਨੇ
ਜੀ
ਪਹਿਲਾਂ ਬੇਟੇ ਲੱਕੜ ਦੇ ਬੜੇ ਸੋਹਣੀਆਂ ਸੰਦੂਕ ਹੁੰਦੇ ਸੀ ਉਹਨਾਂ ਨੂੰ ਕਿਲ ਕੋ ਕੇ ਪਿੱਤਲ ਦੇ ਲੱਗੇ ਹੁੰਦੇ ਸੀ ਤੇ ਕੁੰਡੇ ਵੀ ਉਹਨਾਂ ਨੂੰ ਪਿੱਤਲ ਦੇ ਲੱਗੇ ਹੁੰਦੇ ਸੀ ਵੱਡੇ ਵੱਡੇ ਜਿਹੜੀਆਂ ਪੇਟੀਆਂ ਆਪਾਂ ਲੋਹੇ ਦੀਆਂ ਆ ਗਈਆਂ ਸੀ ਨਾ ਉਹ ਲੱਕੜ ਦੇ ਹੁੰਦੇ ਸੀ ਉਹਦਾ ਜਿਹੜੀਆਂ ਪੁਰਾਣੀਆਂ ਦੇ ਵਿਆਹ ਹੁੰਦੇ ਸੀ ਉਹਦੇ ਲੱਕੜ ਦੇ ਉਹ ਲੱਕੜ ਦੇ ਸੰਦੂਕਾਂ ਵਿੱਚ ਹੀ ਪੇਟੀਆਂ ਬਣ ਕੇ ਕੱਪੜੇ ਲੀੜੇ ਬਿਸਤਰੇ ਪੈ ਕੇ ਆਉਂਦੇ ਸੀ ਪਰ ਹੈਗੇ ਬਹੁਤ ਸੋਹਣੇ ਹੁੰਦੇ ਸੀ ਮੇਰੀ ਦਾਦੀ ਦਾ ਮੈਂ ਵੇਖਿਆ ਸੀ ਮੇਰੀ ਮਾਂ ਦਾ ਵੀ ਸੀ ਮੈਂ ਵੇਖਿਆ ਸੀ ਪਰ ਉਹ ਲੱਕੜ ਏਡੀ ਸੋਹਣੀ ਲੱਕੜ ਸੀ ਪਤਾ ਨੀ ਉਹ ਕਿਹੜੀ ਚੈਰੀ ਦੀ ਲੱਕੜ ਹੁੰਦੀ ਸੀ ਪਤਾ ਨੀ ਕੀ ਸੀ ਇੰਨੇ ਮੀਨਾਕਾਰੀ ਕਰਕੇ ਉਹ ਬਣੇ ਹੁੰਦੇ ਸੀ ਉਹਨੂੰ ਆਏ ਸੀ ਲੱਕੜ ਦੀ ਸੰਦੂਕ ਬਣੇ ਪੇਟੀਆਂ ਨੀ ਸਾਡੇ ਪੇਟੀਆਂ ਲੋਹੇ ਦੀਆਂ ਨੇ ਸੰਦੂਕ ਲੋਹੇ ਦੇ ਨੇ ਜਿਹੜੀਆਂ ਉਹਨਾਂ ਨੇ ਜੀ ਲੱਕੜ ਦੇ ਸੰਦੂਕ ਆਏ ਨਦਾਜ ਵਿੱਚ ਤੇ ਇੰਨੇ ਪਿਆਰੇ ਬਣੇ ਹੁੰਦੇ ਸੀ ਉਹਨਾਂ ਨੂੰ ਗੋਲ ਗੋਲ ਕੋਕੇ ਵੱਡੇ ਵੱਡੇ ਪਿੱਤਲ ਦੇ ਲੱਗੇ ਹੁੰਦੇ ਕੁੰਡੇ ਪਿੱਤਲ ਦੇ ਲੱਗੇ ਹੁੰਦੇ ਕਬਜੇ ਪਿੱਤਲ ਦੇ ਲੱਗੇ ਹੁੰਦੇ ਤੇ ਦਾਜਾਂ ਵਿੱਚ ਲੋਕੀ ਮੇਰੀ ਮਾਂ ਵੀ ਸੀ ਲੱਕੜ ਦੀ ਪੇਟੀ ਮੇਰੀ ਦਾਦੀ ਦੀ ਵੀ ਲੱਕੜ ਦੀ ਪੇਟੀ ਮੇਰੀ ਨਾਨੀ ਦੀ ਵੀ ਲੱਕੜ ਦੀ ਪੇਟੀ ਕੀ ਸੰਦੂਕ ਸਾਦੇ ਸੀ ਲੱਕੜ ਦੇ ਸੰਦੂਕ ਦਾਜ ਆਏ ਨੇ
ਜਿਹੜਾ
ਤੇ ਲੱਕੜ ਬੇਟਾ ਲੱਕੜ ਦੇ ਹੀ ਸੰਦੂਕ ਸਨ ਜਿਹੜੇ ਆਪਣੇ ਛੋਟੇ ਟਰੰਕ ਨੇ ਨਾ ਆਪਣੇ ਲੋਹੇ ਦੇ ਤੇ ਉਹ ਵੀ ਲੱਕੜ ਦੇ ਬਣ ਕੇ ਆਉਂਦੇ ਸੀ ਲੱਕੜ ਦੇ ਸੰਦੂਕ ਨਾਲ ਜਿਵੇਂ ਆਪਣੀਆਂ ਪੇਟੀਆਂ ਦਿੰਦੀਆਂ ਨਾਲ ਸੰਦੂਕ ਦਿੰਦੇ ਸੀ ਲੋਹੇ ਦੇ ਉਹਦਾ ਉਹਨਾਂ ਪੇਟੀਆਂ ਦੇ ਨਾਲ ਲੱਕੜ ਦੇ ਸੰਦੂਕ ਵੀ ਦਿੰਦੇ ਸੀ ਬੜੇ ਸੋਹਣੇ ਬਣੇ ਹੁੰਦੇ ਸੀ ਉਹ ਵੀ ਨਾਲ ਦੇ ਹੀ ਹਨਾ ਮੇਰੀ ਮਾਂ ਦਾ ਅਜੇ ਵੀ ਪਿਆ ਮੇਰੇ ਪੇਕਿਆਂ ਦੇ ਘਰ
ਚਲੋ ਬਹੁਤ ਵਧੀਆ ਜੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਚੀਜ਼ਾਂ ਇਹ ਵਾਕਈ ਸੰਭਾਲ ਕੇ ਰੱਖਣ ਵਾਲੀਆਂ ਹੀ ਨੇ ਕਿਉਂਕਿ ਅੱਜ ਕੱਲ ਤਾਂ ਇਹ ਦਿਖਦੀਆਂ ਹੀ ਨਹੀਂ ਜੀ ਸੋ ਲੱਕੜ ਦੀਆਂ ਚੀਜ਼ਾਂ ਤੇ ਬਿਲਕੁਲ ਜੀ ਉਹ ਚੀਜ਼ਾਂ ਤੇ ਖਤਮ ਹੋ ਗਈਆਂ ਬਣੀਆਂ ਪਰ ਜਿਨ੍ਹਾਂ ਕੋਲ ਪਹਿਲਾਂ ਦੇ ਵੇਲਿਆਂ ਦੇ ਵਿੱਚ ਪਈਆਂ ਹੋਈਆਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਸੋ ਇੱਥੇ ਕੁਲਦੀਪ ਸੰਧਾ ਜੀ ਦਾ ਜਵਾਬ ਆਇਆ ਉਹਨਾਂ ਨੇ ਵੀ ਕਿਹਾ ਕਿ ਪੇਟੀ ਅੱਛਾ ਪੇਟੀ ਦੇ ਨਾਲ ਕੁਛ ਹੋਰ ਵੀ ਹੁੰਦਾ ਸੀਗਾ ਜੀ ਹੈਲੋ
ਹੈਲੋ
ਹਾਂਜੀ ਸਵਾਗਤ
ਹੈਲੋ
ਹਾਂਜੀ ਕੌਣ ਜੀ ਕਿੱਥੋਂ ਗੱਲ ਕਰ ਰਹੇ ਹੋ
ਹਰਿੰਦਰ ਬੰਸਲ ਬੋਲਦਾ ਜੀ ਬਠਿੰਡੇ ਤੋਂ
ਹਾਂਜੀ ਹਰਿੰਦਰ ਬੰਸਲ ਜੀ ਕੀ ਕਹਿਣਾ ਚਾਹੋਗੇ
ਇਹਦਾ ਡਰੰਕ ਆਇਆ ਸੀ ਪੇਟੀ ਤੋਂ ਪਹਿਲਾਂ
ਪੇਟੀ ਤੋਂ ਪਹਿਲਾਂ ਡਰੰਕ ਆਇਆ ਸੀ ਬਿਲਕੁਲ ਸਹੀ ਜਵਾਬ ਬੁੱਝ ਲਿਆ ਜੀ ਤੁਸੀਂ
ਹਾਂਜੀ ਅਲਮਾਰੀ ਤੋਂ ਪਹਿਲਾਂ ਡਰੰਕ
ਬਿਲਕੁਲ ਬਿਲਕੁਲ ਜੀ ਤੇ ਵਾਕਈ ਫਿਰ ਇਹ ਟਰੰਕ ਤੁਸੀਂ ਵੀ ਦੇਖੇ ਨੇ ਸਮਾਨ ਸਮੂਨ ਰੱਖਿਆ ਕਰਦੇ ਸੀਗੇ
ਹੈਗਾ ਜੀ ਸਾਡੇ ਘਰੇ ਦੇਖਿਆ ਤਾਂ ਜਵਾਕਾਂ ਨੇ ਵੀ ਦੇਖਿਆ ਹੁਣ ਵੀ ਹੈਗਾ
ਅੱਛਾ ਹੁਣ ਵੀ ਹੈਗਾ ਕਿਆ ਬਾਤ ਹੈ
ਹਾਂਜੀ ਹਾਂ
ਜੀ
ਟਰੰਕ ਹੈਗਾ ਸਾਡੇ ਮਾਤਾ ਦਾ ਟਰੰਕ ਵੀ ਬੇਟੀ ਵੀ ਅਲਮਾਰੀ ਵੀ
ਅੱਛਾ ਇਹਨਾਂ ਦੇ ਮਜਬੂਤ ਬੜੇ ਹੁੰਦੇ ਸੀਗੇ ਖਰਾਬ ਨੀ ਹੁੰਦੇ ਜੀ ਜਿੰਨਾ ਮਰਜ਼ੀ ਸਮਾਂ ਇਹਨਾਂ ਨੂੰ ਮਤਲਬ ਰੱਖ ਲਓ ਤੁਸੀਂ ਤੇ ਬੇਸ਼ੱਕ ਰੰਗ ਥੋੜਾ ਜਿਹਾ ਜ਼ਰੂਰ ਉਹਦੇ ਵਿੱਚ ਫਰਕ ਆ ਜਾਂਦਾ ਸੀਗਾ ਨਵੇਂ ਤੋਂ ਪੁਰਾਣਾ ਹੋ ਜਾਂਦਾ ਤੇ ਪਰ ਮਜ਼ਬੂਤੀ ਉਸੇ ਤਰ੍ਹਾਂ ਰਹਿੰਦੀ ਹੈ ਜੀ ਇਹਨਾਂ ਦੀ
ਨਹੀਂ ਮਜ਼ਬੂਤੀ ਦਾ ਹੁੰਦਾ ਹੈ ਨਾ ਜੀ ਘਰ ਹੀ ਬਹੁਤ ਛੋਟੇ ਹੋ ਗਏ ਹਰੇਕ ਨੂੰ ਭੈੜੇ ਲੱਗਣ ਲੱਗ ਗਏ ਵੀ ਇਹਨਾਂ ਨੂੰ ਕੱਢੋ ਬਾਹਰ ਵਿੱਚੋਂ ਪਰੇ
ਜੀ
ਘਰ ਛੋਟੇ ਹੋ ਗਏ ਕਮਰੇ ਛੋਟੇ ਹੋ ਗਏ ਬੈਡ ਬਾਕਸਾਂ ਵਾਲੇ ਹੋ ਗਏ ਬੇਟੀਆਂ ਡਰੰਕ ਵਾਲੀ ਜਗ੍ਹਾ ਉਹਨਾਂ ਨੇ ਲੈ ਲਈ
ਜੀ ਬਿਲਕੁਲ ਨਵੀਆਂ ਚੀਜ਼ਾਂ ਆ ਗਈਆਂ ਹੁਣ ਤਾਂ ਬਕਾਇਦਾ ਤੌਰ ਤੇ ਡਿਜ਼ਾਈਨ ਕਰਵਾਏ ਜਾਂਦੀਆਂ ਨੇ ਜੀ ਅਲਮਾਰੀਆਂ ਕਿ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਪਰ ਪਹਿਲਾਂ ਏਦਾਂ ਨਹੀਂ
ਹੁੰਦਾ ਸਾਡਾ ਸੰਦੂਕ ਵੀ ਸੀਗਾ ਜੀ ਦਾਦੀ ਲੱਕੜ ਦਾ ਸੰਦੂਕ
ਅੱਛਾ ਜੀ
ਲੱਕੜ ਦਾ ਸੰਦੂਕ
ਜੀ
ਬੇਟੀ ਤੋਂ ਪਹਿਲਾਂ
ਜੀ ਬਿਲਕੁਲ
ਬਿਲਕੁਲ
ਬਹੁਤ ਵਧੀਆ
ਹਾਂਜੀ ਹਾਂ ਲੱਕੜ ਦਾ ਸੰਦੂਕ ਬਹੁਤ ਘੱਟ ਬੱਚਿਆਂ ਨੇ ਦੇਖਿਆ ਹੋਣਾ
ਜੀ 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 ਹਾਂਜੀ ਬਿਲਕੁਲ ਜੀ ਕਿਸੇ ਵੇਲੇ ਉਹ ਚੀਜ਼ਾਂ ਹੁੰਦੀਆਂ ਸੀਗੀਆਂ ਅੱਛਾ ਮੈਂ ਇੱਕ ਪੁੱਛਿਆ ਸੀ ਸਵਾਲ ਕਿ ਛੇਰੜਾ ਕਿਹਨੂੰ ਕਹਿੰਦੇ ਨੇ ਤੁਹਾਨੂੰ ਪਤਾ ਛੇਰੜਾ ਕੀ ਚੀਜ਼ ਹੈ ਜੀ
ਕੀ ਚੀਜ਼
ਛੇਰੜਾ
ਇੱਕ ਮਿੰਟ
ਹੈਲੋ
ਹਾਂਜੀ ਸਵਾਗਤ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ
ਕੀ ਨਾਮ ਜੀ ਤੁਹਾਡਾ
ਹਾਂਜੀ ਮੇਰਾ ਨਾਮ ਰਵੀ ਕਾਂਤ ਹੈ ਜੀ
ਰਵੀ ਕਾਂਤ ਜੀ ਅੱਛਾ ਜੀ ਰਵੀ ਕਾਂਤ ਜੀ ਨਾਮ ਸੁਣ ਰਹੇ ਸੀ
ਰਵੀ ਕਾਂਤਾ ਹਾਂਜੀ ਰਾਜੀਵ ਗਾਂਧੀ ਨਗਰ ਹਾਂਜੀ
ਓਕੇ ਅੱਛਾ ਛੇਰੜਾ ਪੁੱਛ ਰਹੇ ਸੀ ਅਸੀਂ ਤੁਹਾਨੂੰ ਪਤਾ ਕਿ ਛੇਰੜਾ ਕਿਹਨੂੰ ਕਹਿੰਦੇ ਨੇ ਬਠਿੰਡੇ ਵਾਲੇ ਪਾਸੇ ਇਸ ਲਫ਼ਜ਼ ਸੁਣਿਆ ਛੇਰੜਾ
ਨਹੀਂ ਜੀ ਮੈਨੂੰ ਤਾਂ ਨੀ ਪਤਾ ਕੀ
ਸਲਾਹਾਂ ਚੱਲ ਰਹੀਆਂ ਨੇ ਪਿੱਛੇ ਜਵਾਬ ਪਤਾ ਲੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਹੀਂ ਮਿਲ ਰਿਹਾ ਚਲੋ ਕੋਈ ਗੱਲ ਨਹੀਂ ਜੀ
ਹਾਂਜੀ ਤੁਸੀਂ ਦੱਸ ਦੋ ਸਾਨੂੰ
ਬਿਲਕੁਲ ਦੱਸਾਂਗੇ ਜੀ ਪ੍ਰੋਗਰਾਮ ਸੁਣਦੇ ਰਿਹਾ ਜੀ ਅਸੀਂ ਉਡੀਕ ਕਰ ਰਹੇ ਹਾਂ ਸਾਡੇ ਕੋਈ ਹੋਰ ਸਰੋਤੇ ਵੀ ਜਵਾਬ ਲੈ ਕੇ ਆਉਣ ਤੇ ਬਾਕੀ ਤੁਸੀਂ ਦੱਸੋ ਕਿ ਤੁਸੀਂ ਤਾਂ ਬਹੁਤ ਕੁਛ ਵੇਖਿਆ ਹੋਣਾ ਪੁਰਾਣੇ ਜ਼ਮਾਨੇ ਦਾ ਤੇ ਕੋਈ ਸਵਾਲ ਤੁਸੀਂ ਪੁੱਛਣਾ ਹੋਵੇ ਜਾਂ ਕੋਈ ਗੱਲ ਤੁਸੀਂ ਸ਼ੇਅਰ ਕਰਨੀ ਹੋਵੇ
ਨਹੀਂ ਜੀ ਮੈਂ ਹਾਂਜੀ ਕੋਈ ਕੁਛ ਪੁੱਛਣਾ ਹਾਂਜੀ
ਅੱਛਾ ਕੁਛ ਨੀ ਪੁੱਛਣਾ ਚਲੋ ਕੋਈ ਨੀ ਜੀ ਪਰ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਪਹੁੰਚੇ ਗੱਲਬਾਤ ਲੈ ਕੇ ਤੇ ਜੁੜੇ ਸਾਡੇ ਨਾਲ ਥੈਂਕ ਯੂ ਸੁਣਦੇ ਰਿਹਾ ਜੀ ਪ੍ਰੋਗਰਾਮ
ਹਾਂਜੀ ਠੀਕ ਹੈ ਜੀ
ਥੈਂਕ ਯੂ ਜੀ ਸੋ ਛੇੜਾ ਸ਼ਬਦ ਹੈ ਜੀ ਜਵਾਬ ਆ ਗਿਆ ਆਲਰੇਡੀ ਮੇਰੇ ਕੋਲ ਔਰ ਜਵਾਬ ਦੇ ਵਿੱਚ ਨਾ ਮੈਸੇਜ ਜਿਹੜਾ ਭੇਜਿਆ ਸਾਨੂੰ ਕਿਹਨਾਂ ਨੇ ਭੇਜਿਆ ਹੈ ਗੁਰਨਾਮ ਜੀ ਨੇ ਹਾਂਜੀ ਗੁਰਨਾਮ ਜੀ ਨੇ ਦੱਸ ਦਿੱਤਾ ਹੈ ਕੀ ਹੁੰਦਾ ਹੈ ਤੇ ਬਿਲਕੁਲ ਥੈਂਕ ਯੂ ਸਤਪਾਲ ਜੀ ਤੁਹਾਡਾ ਵੀ ਸ਼ੁਕਰੀਆ ਤੁਸੀਂ ਵੀ ਦੱਸ ਦਿੱਤਾ ਔਰ ਟਰੰਕ ਦੇ ਬਾਰੇ ਸ਼ਿੰਗੂ ਰਿੱਕੀ ਜੀ ਨੇ ਵੀ ਜਵਾਬ ਦਿੱਤਾ ਹਾਂਜੀ ਟਰੰਕ ਹੁੰਦਾ ਸੀਗਾ ਜੀ ਪਹਿਲਾਂ ਦੇ ਵੇਲਿਆਂ ਦੇ ਵਿੱਚ ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਟਰੰਕ ਕਹਿੰਦੇ ਨੇ ਔਰ ਟਰੰਕ ਜੋ ਹੈ ਕੱਪੜੇ ਰੱਖਣ ਦੇ ਕੰਮ ਵੀ ਆਉਂਦਾ ਟਰੰਕ ਛੋਟੇ ਵੀ ਬਣਦੇ ਵੱਡੇ ਵੀ ਬਣਦੇ ਨੇ ਪਹਿਲਾਂ ਸਮੇਂ ਦੇ ਵਿੱਚ ਇੱਦਾਂ ਹੁੰਦਾ ਸੀਗਾ ਕਿ ਖੇਤੀ ਜਿਹੜੀ ਉਹ ਮੀਹਾਂ ਦੇ ਉੱਤੇ ਹੀ ਨਿਰਭਰ ਹੁੰਦੀ ਸੀ ਜਿਹਦੇ ਕਰਕੇ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਹੀ ਇੱਦਾਂ ਦੀ ਹੁੰਦੀ ਸੀਗੀ ਕਿ ਆਮ ਲੋਕਾਂ ਦੇ ਕੋਲ ਪਾਉਣ ਜੋਗੇ ਕੱਪੜਿਆਂ ਦਾ ਇੱਕ ਜੋੜਾ ਜਾਂ ਮਸਾਂ ਦੋ ਜੋੜੇ ਹੀ ਹੁੰਦੇ ਸੀਗੇ ਔਰ ਇੱਕ ਜੋੜਾ ਪਾਇਆ ਹੁੰਦਾ ਸੀ ਦੂਜਾ ਧੋ ਕੇ ਰੱਖਿਆ ਹੁੰਦਾ ਸੀਗਾ ਔਰ ਜਿਹੜੇ ਧੋਤੇ ਹੋਏ ਕੱਪੜੇ ਹੁੰਦੇ ਸੀਗੇ ਉਹ ਕੱਚੀਆਂ ਕੋਠੀਆਂ ਦੇ ਵਿੱਚ ਰੱਖੇ ਜਾਂਦੇ ਹੁੰਦੇ ਸੀ ਫਿਰ ਖੂਹ ਲੱਗੇ ਨਹਿਰਾਂ ਨਿਕਲੀਆਂ ਖੇਤੀ ਦੇ ਵਿੱਚ ਸੁਧਾਰ ਆਇਆ ਤੇ ਲੋਕਾਂ ਦੇ ਕੋਲ ਪੈਸੇ ਹੋਣ ਲੱਗੇ ਤੇ ਲੋਕਾਂ ਨੇ ਲੱਕੜ ਦੇ ਬਕਸੇ ਖਰੀਦ ਕੇ ਉਹਨਾਂ ਦੇ ਵਿੱਚ ਕੱਪੜੇ ਰੱਖਣੇ ਸ਼ੁਰੂ ਕਰ ਦਿੱਤੇ ਜਦੋਂ ਫਿਰ ਲੋਹੇ ਦੀ ਧਾਤ ਲੱਭੀ ਤੇ ਫਿਰ ਲੋਹੇ ਦੀ ਚਾਦਰ ਦੇ ਟਰੰਕ ਵੀ ਬਣਾਏ ਜਾਣ ਲੱਗ ਪਏ ਔਰ ਲੋਹੇ ਦੇ ਟਰੰਕ ਲੋਕ ਖਰੀਦਣ ਲੱਗ ਪਏ ਤੇ ਪੰਜਾਬ ਦੀ ਜਿਹੜੀ ਸਾਰੀ ਖੇਤੀ ਆ ਜਿਹੜੀ ਉਹ ਨਿਰਭਰ ਹੁੰਦੀ ਸੀ ਆਰਥਿਕਤਾ ਖੇਤੀ ਦੇ ਉੱਤੇ ਔਰ ਇਸ ਲਈ ਜਦ ਖੇਤੀ ਦੇ ਵਿੱਚ ਹਰੀ ਕ੍ਰਾਂਤੀ ਆਈ ਤਾਂ ਲੋਕਾਂ ਨੇ ਟਰੰਕਾਂ ਦੇ ਨਾਲ ਨਾਲ ਨਾ ਅਟੈਚੀ ਵੀ ਰੱਖਣੇ ਸ਼ੁਰੂ ਕਰ ਦਿੱਤੇ ਤੇ ਲਗਭਗ ਹਰ ਪਰਿਵਾਰ ਦੇ ਕੋਲ ਅਟੈਚੀ ਜ਼ਰੂਰ ਹੁੰਦੀ ਸੀਗੀ ਔਰ ਜਿਹਦੇ ਹੱਥ 'ਚ ਅਟੈਚੀ ਹੁੰਦੀ ਸੀਗੀ ਉਹਦੀ ਵੱਖਰੀ ਹੋਈ ਟੋਰ ਹੁੰਦੀ ਸੀਗੀ ਜਿੱਥੇ ਪਹਿਲਾਂ ਦੇ ਸਮਿਆਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਵਿਆਹਾਂ ਦੀ ਜਿਹੜੀ ਵਰੀ ਹੈ ਉਹ ਵੀ ਟਰੰਕਾਂ ਦੇ ਵਿੱਚ ਲੋਕੀ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਹੁਣ ਅਟੈਚੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਚਾਹੇ ਟਰੰਕ ਜਿਹੜੇ ਨੇ ਉਹ ਮਜ਼ਬੂਤੀ ਦੇ ਪੱਖੋਂ ਅਟੈਚੀਆਂ ਦੇ ਨਾਲੋਂ ਕਿਤੇ ਚੰਗੇ ਨੇ ਪਰ ਫਿਰ ਵੀ ਲੋਕ ਜ਼ਿਆਦਾਤਰ ਹੁਣ ਅਟੈਚੀਆਂ ਹੀ ਖਰੀਦਦੇ ਨੇ ਟਰੰਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਖਰੀਦੇ ਜਾਂਦੇ ਨੇ ਔਰ ਘੱਟ ਹੀ ਬਣਦੇ ਨੇ ਸਵਾਗਤ ਜੀ ਪ੍ਰੋਗਰਾਮ ਚ
ਹਾਂਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਤੇ ਸਾਰੇ ਲਿਸਨਰ ਨੂੰ ਹਰਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ ਹਾਂਜੀ ਉਹ ਵਧੀਆ ਤੁਹਾਡਾ ਟਰੰਕ ਜਿਹੜਾ ਛੇਰੜਾ ਹੁੰਦਾ ਜੀ ਉਹ ਛੇਰੜੇ ਦਾ ਮੈਂ ਜਵਾਬ ਦੇਣਾ ਚਾਹੁੰਦੇ ਉਹ ਹੁੰਦਾ ਜਦੋਂ ਮੱਝ ਜਾਂ ਗਾਈ ਤਾਜ਼ੀ ਤਾਜ਼ੀ ਸੂੰਦੀ ਆ ਨਾ ਉਹਦੇ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਦੁੱਧ ਗਰਮ ਕਰੀਦਾ ਆ ਉਹ ਦੁੱਧ ਥੋੜਾ ਥੋੜਾ ਫਟ ਜਾਂਦਾ ਆ ਉਹ ਫਿਰ ਮਿੱਠਾ ਪਾ ਕੇ ਪੀਦਾ ਉਹਨੂੰ ਕਹਿੰਦੇ ਛੇਰੜਾ ਆ ਹਜੇ ਹਾਂਜੀ
ਤੇ ਉਹਨੂੰ ਬੋਲੀ ਵੀ ਕਹਿੰਦੇ ਨੇ
ਬੋਲੀ ਜਿਹੜੀ ਹੁੰਦੀ ਆ ਉਹ ਹੁੰਦੀ ਜਿਹੜੇ ਪਹਿਲਾਂ ਇੱਕ ਦੋ ਵਾਰੀ ਹੁੰਦੀ ਜਿਹੜੀ ਉਹ ਬੋਲੀ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਸਖਤ ਹੋ ਜਾਂਦੀ ਆ ਉਹ ਚ ਪਾਣੀ ਘੱਟ ਹੁੰਦੀ ਜਿਹੜਾ ਛੇਰੜਾ ਹੁੰਦਾ ਉਹਦੇ ਵਿੱਚ ਅੱਧਾ ਕੁ ਦੁੱਧ ਅੱਧਾ ਕੁ ਥੋੜਾ ਜਿਹਾ ਫਟਿਆ ਥੋੜਾ ਜਿਹਾ ਬੋਲੀ ਤੋਂ ਬਾਅਦ ਜਾਂ ਦੋ ਤਿੰਨ ਦਿਨ ਬਾਅਦ ਜਿਹੜਾ ਦੁੱਧ ਹੁੰਦਾ ਨਾ ਉਹਦੇ ਵਿੱਚ ਆਮ ਜ਼ਿਆਦਾ ਦੁੱਧ ਹੁੰਦਾ ਲੇਕਿਨ ਥੋੜਾ ਥੋੜਾ ਫੁੱਟੀ ਹੁੰਦੀ ਉਹਦੇ ਵਿੱਚ ਉਹਨੂੰ ਕਹਿੰਦੇ ਆ ਛੇਰੜਾ ਆ
ਮਤਲਬ ਛੇਰੜਾ ਪੀਵੀ ਦਾ ਸੀ ਤੇ ਬੋਲੀ ਖਾਂਦੇ ਹੁੰਦੇ ਸੀਗੇ
ਖਾਈ ਦੀ ਸੀ ਹਾਂਜੀ ਹਾਂਜੀ ਬਸ ਬਸ ਉਹੀ ਆ ਗਈ ਬੋਲੀ ਪੂਰੀ ਸਖਤ ਹੋ ਜਾਂਦੀ ਖੇਤੀ ਹਾਂਜੀ ਤੇ ਛੇਰੜਾ ਉਹ ਹੁੰਦਾ ਆ ਹਾਂਜੀ ਹੋਰ
ਜੀ ਇੱਕ ਹਾਂਜੀ ਸਵਾਲ ਪੰਜਾਬ ਦੇ ਨਾਲ ਸੰਬੰਧਿਤ ਆਏ ਨੇ ਕੁਛ ਉਹਨਾਂ ਦੇ ਬਾਬਤ ਤੁਸੀਂ ਜੀ ਸਾਂਝਾ ਕਰਨਾ ਚਾਹੋ ਸੂਬਾ ਕਦੋਂ ਬਣਿਆ ਰਾਜ ਪੰਛੀ ਕਿਹੜਾ ਹੈ ਜਾਂ ਖੇਤਰਫਲ ਤੇ ਪਹਿਲੇ ਮੁੱਖ ਮੰਤਰੀ
ਰਾਜ ਪੰਛੀ ਤਾਂ ਸ਼ਾਇਦ ਰਾਜ ਪੰਛੀ ਤਾਂ ਮੋਰ ਆ ਤੇ ਪਹਿਲੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸੀ ਸ਼ਾਇਦ ਨਹੀਂ ਜ਼ਿਆਦਾ ਹੁਣ ਮੇਰੇ ਨਹੀਂ ਹੋ ਰਿਹਾ ਤੇ ਚਲੋ ਲੈਟ ਮੈਂ ਸੁਣਦਾ ਧਿਆਨ ਨਾਲ ਤੇ ਇੱਕ ਫਿਰ ਮੈਂ ਸਵਾਲ ਪਾਉਣਾ ਇੱਕ
ਹਾਂਜੀ
ਹਾਂ ਤਗਾਰ ਤਗਾਰ ਕਿਹਨੂੰ ਕਹਿੰਦੇ ਤਗਾਰ ਧੱਦਾ ਗੱਗੇ ਨੂੰ ਕੰਨਾ ਰਾਰਾ ਤਗਾਰ ਤੇ ਇੱਕ ਹੈਗਾ ਕਹਾਵਤ ਵਾ ਕਹਾਣ ਵਾ ਉਹਦੇ ਕਮਲੇ ਵੀ ਸਿਆਣੇ ਉਹਦੀ ਪਹਿਲੀ ਲਾਈਨ ਕਿਹੜੀ ਆ ਉਹਦੇ ਕਮਲੇ ਵੀ ਸਿਆਣੇ
ਜੀ ਠੀਕ ਹੈ ਜੀ
ਠੀਕ ਹੈ ਜੀ
ਸਿਆਣੇ ਜੋ ਨੇ ਉਹ ਬਿਲਕੁਲ ਸੂਝਵਾਨ ਜੋ ਨੇ ਉਹ ਪੂਰੀ ਕਰ ਹੀ ਲੈਣਗੇ ਤੇ ਮੇਰੇ ਖਿਆਲ ਨਾਲ ਇਹ ਅਖਾਣ ਤੇ ਬਹੁਤ ਵਰਤੀ ਜਾਂਦੀ ਹੈ ਜੀ ਬਹੁਤ ਥਾਵਾਂ ਦੇ ਉੱਤੇ ਔਰ ਅਕਸਰ ਇਹ ਤਾਂ ਇਹਨਾਂ ਦਾ ਇਸਤੇਮਾਲ ਹੁੰਦਾ ਵੇਖਿਆ ਗਿਆ ਅੱਛਾ ਰਾਜ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਰਾਜ ਸਿੰਘ ਜੀ ਵੈਲਕਮ ਤੇ ਛੇੜੜਾ ਇਹਨਾਂ ਨੇ ਕਿਹਾ ਉਹੀ ਬਿਲਕੁਲ ਜੀ ਜਿਹੜਾ ਕਿ ਹੁਣੇ ਹੁਣੇ ਜਵਾਬ ਦੇ ਕੇ ਗਏ ਨੇ ਬਹੁਤ ਕਹਿੰਦੇ ਸਵਾਦ ਹੁੰਦਾ ਤੇ ਬਹੁਤ ਵਧੀਆ ਲੱਗਦਾ ਤੇ ਗੁੜ ਦੇ ਨਾਲ ਮਿਕਸ ਕਰਕੇ ਜੇ ਪੀਵੀਏ ਤਾਂ ਹੋਰ ਵੀ ਮਜ਼ਾ ਆਉਂਦਾ ਯਾਦ ਆ ਗਿਆ ਜੀ ਹਨਾ ਸਵਾਦ ਮੈਨੂੰ ਲੱਗਦਾ ਤੇ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ ਸੋ ਸਵਾਲ ਬਹੁਤ ਸਾਰੇ ਨੇ ਉਹਦੇ ਕਮਲੇ ਵੀ ਸਿਆਣੇ ਇਹਨੂੰ ਪੂਰਾ ਕਰਨਾ ਜੀ ਅੱਛਾ ਇੱਕ ਅਖਾਣ ਹੁੰਦੀ ਹੈ ਕਿ ਆਪੇ ਮੁਸੀਬਤ ਸਹੇੜਨ ਵਾਲੇ ਦੀ ਕੋਈ ਮਦਦ ਨਾ ਕਰੇ ਜਦੋਂ ਆਪੇ ਮੁਸੀਬਤ ਸਹੇੜਨ ਵਾਲੇ ਦੀ ਕੋਈ ਮਦਦ ਨਾ ਕਰੇ ਤਾਂ ਉਸ ਵਕਤ ਕਿਹੜੀ ਅਖਾਣ ਵਰਤੀ ਜਾਂਦੀ ਹੈ
ਤੇਰੇ ਤੇ ਓਲੇ ਕਰਦਾ ਫਲ ਨਹੀਂ ਰੋਟੀ ਤੇਰੀ ਥੁੜਨ ਨੀ ਦਿੰਦਾ ਰੋਟੀ ਦੀ ਕੋਈ ਗੱਲ ਨਹੀਂ ਦਾਣਾ ਪਾਣੀ ਉਹ ਚੰਨਾ ਤੈ ਜਗਦਾ ਸਭ ਜੀ ਉਸ ਦੇ ਤੇ ਉਹ ਹੈ ਸਭ ਦਾ ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ ਕਬਰਾਂ ਤੱਕ ਦੇ ਸਫ਼ਰ ਮਕਾਉਣੇ ਕੀ ਖੇਡ ਤਮਾਸ਼ੇ ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ੀਆਂ ਕਈ ਹਾਸੇ ਇਹ ਨੀ ਮਿਲਿਆ ਉਹ ਨੀ ਮਿਲਿਆ ਕਰਨਾ ਪਿੱਟ ਸਿਆਪੇ ਦੁਨੀਆਂ ਤੇ ਭੇਜਣ ਵਾਲਾ ਬੰਦਿਆ ਸਾਂਭੂ ਤੈਨੂੰ ਆਪੇ ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ ਜੋ ਜੋ ਡਾਡੇ ਲਿਖਿਆ ਓਯੋ ਪੁਗਣਾ
ਕਿੰਨੇ ਦਿਨ ਮੈਂ ਉਹਨਾਂ ਕੱਚੇ ਰਾਹ ਨੂੰ ਦੇਖਦੀ ਰਹੀ ਨਾ ਮਾਮਾ ਆਇਆ ਨਾ ਡਾਚੀ ਆਈ ਨਾ ਮੇਰੀ ਬੀਬੀ ਆਈ
ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61-039-013-4419 ਤੇ ਹਾਂਗਕਾਂਗ ਤੋਂ 81-70-01-36 ਤੇ ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
ਹਾਂਜੀ ਫੇਸਬੁੱਕ ਪੇਜ ਹੈ ਜੀ RJ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਵੀ ਤੁਸੀਂ ਜੁੜ ਸਕਦੇ ਹੋ ਮੈਸੇਜ ਕਰ ਸਕਦੇ ਹੋ ਔਰ ਇਸੇ ਦੇ ਨਾਲ ਮੈਂ ਦੱਸ ਦਿਆਂ ਕਿ ਬਹੁਤ ਸਾਰੇ ਸਵਾਲ ਆਏ ਹੋਏ ਨੇ ਜਵਾਬ ਤਾਂ ਬਿਲਕੁਲ ਆ ਹੀ ਰਹੇ ਨੇ ਪਰ ਸਵਾਲ ਵੀ ਨਾਲ ਨਾਲ ਆ ਰਹੇ ਨੇ ਤੇ ਸਵਾਲਾਂ ਚੋਂ ਸਵਾਲ ਹੈ ਕਿ ਉਹਦੇ ਕਮਲੇ ਵੀ ਸਿਆਣੇ ਇਸ ਤੋਂ ਅਗਲਾ ਹਿੱਸਾ ਕੀ ਹੈ ਇਹ ਤੁਸੀਂ ਪੁੱਛਣਾ ਤਗਾਰ ਸ਼ਬਦ ਆਇਆ ਹੈ ਇਹਦਾ ਮਤਲਬ ਨਹੀਂ ਪਤਾ ਹਜੇ ਤੱਕ ਔਰ ਇੱਕ ਬਾਪੂ ਜੀ ਦਾ ਸਵਾਲ ਸੀਗਾ ਕਿ 24 ਘੰਟਿਆਂ 'ਚ ਕਿੰਨੇ ਪਹਿਰ ਹੁੰਦੇ ਨੇ ਉਹਦੇ ਬਾਰੇ ਸਤਪਾਲ ਜੀ ਦੱਸ ਗਏ ਕਿ 8 ਪਹਿਰ ਹੁੰਦੇ ਨੇ ਪਰ ਇੱਕ ਪਹਿਰ ਦੇ ਵਿੱਚ ਕਿੰਨੀਆਂ ਘੜੀਆਂ ਹੁੰਦੀਆਂ ਨੇ ਤੇ ਇੱਕ ਘੜੀ ਦੇ ਵਿੱਚ ਕਿੰਨੇ ਮਿੰਟ ਹੁੰਦੇ ਨੇ ਇਹਦਾ ਜਵਾਬ ਹਜੇ ਤੱਕ ਨਹੀਂ ਆਇਆ ਔਰ ਪੰਜਾਬ ਸਬੰਧਿਤ ਵੀ ਦੇਖਦੇ ਹਾਂ ਜੀ ਸਾਡੇ ਕਿਹੜੇ ਸਰੋਤੇ ਜੁੜੇ ਨੇ ਹੈਲੋ ਸਵਾਗਤ ਜੀ
ਨਮਸਕਾਰ ਜੀ ਭੀਮ ਸਿੰਘ ਜੀ ਬਠਿੰਡਾ
ਹਾਂਜੀ ਭੀਮ ਸਿੰਘ ਜੀ ਕੀ ਕਹਿਣਾ ਚਾਹੋਗੇ
ਮੈਂ ਨਾ ਪੁਰਾਣੀ ਜਿਹੜੀ ਚੱਲ ਕੇ ਮੰਨ ਕੇ ਚੱਲੂ ਵੀ ਲੱਕੜ ਦੀਆਂ ਫਿਰ ਕੀ ਮਿਲਦੀਆਂ ਹੁੰਦੀਆਂ ਸੀਗੀਆਂ ਉਦੋਂ ਬਾਅਦ ਸੰਦੂਕ ਸ਼ੁਰੂ ਹੋ ਗਏ ਟਰੰਕ ਸ਼ੁਰੂ ਹੋ ਗਏ ਅਲਮਾਰੀਆਂ ਸ਼ੁਰੂ ਹੋ ਗਿਆ ਅੱਜ ਤੋਂ ਚਾਹੇ 50 ਸਾਲ ਪਿੱਛੇ ਚਲੇ ਜਾਓ 60 ਸਾਲ ਪਿੱਛੇ ਚਲੇ ਜਾਓ ਹੁਣ ਤੀਕਰ ਵਿਆਹ ਸ਼ਾਦੀ ਬਹੁਤ ਕੁਛ ਬਦਲ ਗਿਆ ਆਪਾਂ ਦੇਖਿਆ ਪਰ ਅੱਜ ਤੀਕਰ ਇੱਕ ਚੀਜ਼ ਨੀ ਬਦਲੀ ਵੀ ਉਹ ਚੀਜ਼ ਬੰਦਾ ਉਹ ਲੈ ਕੇ ਆਉਂਦਾ ਹੀ ਆਉਂਦਾ, ਅੱਜ ਵੀ ਆਉਂਦਾ, ਚਾਹੇ 100 ਸਾਲ ਪਿੱਛੇ ਚਲੇ ਜਾਓ, ਚਾਹੇ 7 ਸਾਲ ਪਿੱਛੇ ਚਲੇ ਜਾਓ, ਚਾਹੇ 50 ਸਾਲ ਆਉਣ ਵਾਲੇ ਅੱਗੇ ਚਲੇ ਜਾਓ, ਉਹ ਚੀਜ਼ ਅੱਜ ਮਿਲੂਗੀ ਮਿਲੂਗੀ ਤੁਹਾਨੂੰ ਵਿਆਹ ਚ, ਉਹ ਕਿਹੜੀ ਚੀਜ਼ ਆ?
ਠੀਕ ਹੈ,
ਉਹ ਬੰਦਾ ਲੈ ਕੇ ਆਉਂਦਾ।
ਥੋੜੀ ਜਿਹੀ ਪਰਚੀ ਦੇ ਜਾਓ, ਯਾਨੀ ਕਿ ਹਿੰਟ ਦੇ ਜਾਓ ਥੋੜਾ ਜਿਹਾ।
ਹਿੰਟ ਹਿੰਟ ਤਾਂ ਦਿੱਤਾ ਹੀ ਮੈਂ, ਕਹਿੰਦਾ ਚਾਹੇ 100 ਸਾਲ ਪਿੱਛੇ ਚਲੇ ਜਾਓ ਤੇ ਆਉਣ ਵਾਲੇ 50 ਸਾਲ ਅੱਗੇ ਚਲੇ ਜਾਓ, ਕਿਉਂ ਪਿੱਛੇ ਤਾਂ ਆਪਾਂ ਦੇਖ ਲਿਆ ਬਹੁਤ ਕੁਝ ਬਦਲ ਗਿਆ, ਪੇਟੀਆਂ ਟਰੰਕ ਸਭ ਕੁਝ ਬਦਲ ਗਏ।
ਠੀਕ ਹੈ,
ਪਰ ਅੱਜ ਵੀ ਬੰਦਾ ਚੀਜ਼ ਉਹ ਲੈ ਕੇ ਆਉਂਦਾ, ਅੱਜ ਵੀ ਲੈ ਕੇ ਆਉਂਦਾ, 100 ਸਾਲ ਅੱਗੇ ਚਲੇ ਜਾਓ ਫਿਰ ਵੀ ਉਹ ਚੀਜ਼ ਮਿਲੂਗੀ ਮਿਲੂ, ਲੈ ਕੇ ਆਊਗਾ।
ਠੀਕ ਹੈ ਜੀ, ਠੀਕ ਹੋ ਗਿਆ। ਪਰ ਕਿਸ ਤਰ੍ਹਾਂ ਦੀ ਚੀਜ਼ ਹੈ, ਮਤਲਬ ਖਾਣ ਵਾਲੀ ਹੈ, ਪਹਿਨਣ ਵਾਲੀ ਹੈ, ਜਾਂ ਕੋਈ ਘਰ ਦੇ ਵਿੱਚ ਵਰਤੋਂ ਦੀ ਚੀਜ਼ ਹੈ?
ਉਮਰ ਭਰ ਨਾਲ ਰਹਿਣ ਵਾਲੀ ਚੀਜ਼ ਹੈ, ਉਹ ਹਟਾਉਣ ਵਾਲੀ।
ਠੀਕ ਹੈ ਜੀ, ਠੀਕ ਹੋ ਗਿਆ, ਸਮਝ ਗਏ ਹੁਣ।
ਬਹੁਤ
ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ। ਤੇ ਜੀ ਕਹਿੰਦੇ ਜੀ ਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਰਾਜ ਸਿੰਘ ਜੀ ਨੇ ਬੁੱਝ ਲਈ ਹੈ ਜੀ, ਇਹ ਬਿਲਕੁਲ ਜੀ ਸਹੀ 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 ਜੀ ਜਵਾਬ ਤੁਸੀਂ ਲੈ ਕੇ ਪਹੁੰਚ ਸਕਦੇ ਹੋ। ਤਗਾਰ ਦਾ ਮਤਲਬ ਹਜੇ ਤੱਕ ਨਹੀਂ ਆਇਆ ਸਾਡੇ ਕੋਲ, ਇਹਦਾ ਮਤਲਬ ਤੁਸੀਂ ਦੱਸ ਸਕਦੇ ਹੋ। ਔਰ ਇੱਕ ਪੁੱਛਿਆ ਸੀਗਾ ਕਿ ਪਲੰਗੇ ਬਿਠਾਉਣਾ, ਪਲੰਗ ਤੇ ਬਿਠਾਉਣਾ ਸਾਡੇ ਪੰਜਾਬੀਆਂ ਦੇ ਕਹਿ ਲਓ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਰਸਮ ਨੂੰ ਅਦਾ ਕਰਦੇ ਨੇ ਵਿਆਹ ਸ਼ਾਦੀਆਂ ਦੇ ਉੱਤੇ। ਆਖਿਰ ਇਹ ਰਸਮ ਕਿਉਂ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਕੀ ਕੁਛ ਹੁੰਦਾ, ਅਗਰ ਤੁਸੀਂ ਜਾਣਕਾਰੀ ਰੱਖਦੇ ਹੋਵੋ ਤਾਂ ਜ਼ਰੂਰ ਦੱਸਣਾ। ਕੁਲਦੀਪ ਸੰਧਾ ਜੀ ਕਹਿੰਦੇ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹਾਂਜੀ ਸਵਾਗਤ ਜੀ, ਹੈਲੋ ਜੀ, ਤੁਸੀਂ ਆਨ ਏਅਰ ਹੋ, ਰੇਡੀਓ ਦੀ ਆਵਾਜ਼ ਥੋੜੀ ਕੱਟ ਕਰ ਦਿਓ ਜੀ।
ਸੋਚਾ ਸੋਚ ਕੇ ਸਿਫਰ ਨਤੀਜਾ ਚਿੰਤਾ ਕੋਈ
ਜੀ ਨਹੀਂ। ਸੋ ਗੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਰੇਡੀਓ ਤੇ ਫੋਨ ਕਰੋ ਤੇ ਰੇਡੀਓ ਨੂੰ ਜਾਂ ਤਾਂ ਥੋੜੀ ਦੇਰ ਲਈ ਆਫ ਕਰ ਦਿਆ ਕਰੋ ਜਾਂ ਫਿਰ ਉਹਦੀ ਆਵਾਜ਼ ਕੱਟ ਕਰ ਦਿਆ ਕਰੋ, ਤੇ ਤਾਂ ਜੋ ਆਪਣੀ ਜਿਹੜੀ ਗੱਲਬਾਤ ਹੈ ਰੇਡੀਓ ਤੇ ਹੋ ਸਕੇ। ਸੋ ਆਪੇ ਸਹੇੜੀ ਮੁਸੀਬਤ ਦੇ ਬਾਰੇ ਕਹਿੰਦੇ ਕਿ ਉਖਲੀ ਵਿੱਚ ਸਿਰ ਦਿੱਤਾ ਤਾਂ ਮੌਲਿਆਂ ਦਾ ਕੀ ਡਰ। ਪੱਕੀ ਗੱਲ ਹੈ ਜੀ, ਇਹੀ ਵਾਲੀ ਹੋਊਗੀ ਜਾਂ ਫਿਰ ਕੋਈ ਹੋਰ ਹੋਊਗੀ? ਸੋ ਅਸੀਂ ਬਿਲਕੁਲ ਜੀ ਤੁਹਾਡੇ ਕੋਲੋਂ ਪੁੱਛਣਾ ਚਾਹਿਆ ਸੀਗਾ। ਹਾਂਜੀ ਸਵਾਗਤ ਜੀ, ਹਾਂਜੀ,
ਉਹਦੇ ਵਿੱਚ ਆਪਣੇ ਘਰੇ ਆਇਆ ਗਿਆ ਜਿੱਦਾਂ ਵੀ ਹੁੰਦਾ, ਉਹਨੂੰ ਸਤਿਕਾਰ ਦੇਣਾ ਹੁੰਦਾ, ਜਿਹੜਾ ਕੋਈ ਵੀ ਬਾਹਰ ਹੋਵੇ ਉਹਨੂੰ ਪੈਂਦੇ ਨੀ ਬਿਠਾਈਦਾ, ਤੇ ਜਿਹੜਾ ਘਰ ਦਾ ਪ੍ਰਾਹੁਣਾ ਹੁੰਦਾ ਜਦੋਂ ਵਿਆਹ ਸ਼ਾਦੀ ਤੋਂ ਬਾਅਦ ਉਹਨੂੰ ਆਪਣੇ ਘਰ ਲੈ ਕੇ ਜਾਣ ਦੇ ਪਹਿਲਾ ਕੰਮ ਇਹ ਹੁੰਦਾ ਕਿ ਆਪਣੇ ਪ੍ਰਾਹੁਣੇ ਨੂੰ ਜਿਹੜਾ ਵੀ ਜਵਾਈ ਭਾਈ ਹੁੰਦਾ ਉਹਨੂੰ ਆਦਰ ਸਤਿਕਾਰ ਦੇਣ ਵਾਸਤੇ ਪਲੰਘੇ ਬਿਠਾਇਆ ਜਾਂਦਾ ਜੀ, ਪਲੰਘੇ ਸਰਾਣੇ ਵਾਲੇ ਸਾਈਡ ਤੇ ਬਿਠਾਇਆ ਜਾਂਦਾ ਜੀ।
ਅੱਛਾ ਜੀ, ਠੀਕ ਹੈ ਜੀ। ਸੋ ਇਹ ਮਤਲਬ ਆਦਰ ਸਤਿਕਾਰ ਦੇ ਲਈ ਪਲੰਘੇ ਬਿਠਾਉਣਾ, ਸੋ ਇਹ ਰਸਮ ਅਦਾ ਕੀਤੀ ਜਾਂਦੀ ਹੈ। ਇਹਦੇ ਵਿੱਚ ਕੁਝ ਹੋਰ ਵੀ ਹੁੰਦਾ?
ਜੁੱਤੀ ਚੋਕਰੀਆਂ ਜੀ, ਉਸ ਟਾਈਮ ਜਿਹੜੀਆਂ ਤਾਲੀਆਂ ਹੁੰਦੀਆਂ ਜੀ, ਉਸ ਪੁਰਾਣੇ ਰਿਵਾਜਾਂ ਦੇ ਮੁਤਾਬਿਕ ਤੇ ਬਹੁਤ ਕੁਝ ਕਰਦੇ ਜੀ। ਪੁਰਾਣੇ ਰਿਵਾਜਾਂ ਦੇ ਵਿਆਹ ਵੀ 2 ਦਿਨ ਹੁੰਦਾ ਜੀ, ਹੁਣ ਤੇ ਅੱਜ ਕੱਲ ਆਪਾਂ ਤੁਹਾਨੂੰ ਪਤਾ ਜੀ ਕਿ ਘੰਟਿਆਂ ਲਈ ਜਾਈਦਾ ਜੀ ਬਸ।
ਜੀ 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 ਬਿਲਕੁਲ, ਪਰ ਇਹ ਪਹਿਲਾਂ ਵੇਲਿਆਂ ਦੇ ਵਿੱਚ ਹੀ ਹੁੰਦਾ ਸੀਗਾ ਕਿ ਬਿਲਕੁਲ ਕਹਿੰਦੇ ਉਹ ਛੱਲੇ ਜਾਂ ਕਚੀਚੀਆਂ ਜਿਹਨੂੰ ਕਹਿੰਦੇ ਸੀਗੇ, ਛੱਲੇ ਵੀ ਵੰਡੇ ਜਾਂਦੇ ਹੁੰਦੇ ਸੀਗੇ ਜੀਜਾ ਸਾਲੀਆਂ ਨੂੰ, ਔਰ ਮਤਲਬ ਸਾਲੀਏ ਚੀਜ਼ਾਂ ਦੇ ਵਿੱਚ ਜਦੋਂ ਉਹ ਚੀਜ਼ਾਂ ਜਦੋਂ ਇੱਕ ਨੋਕ ਚੋਕ ਹੁੰਦੀ ਸੀ ਜਾਂ ਹਾਸਾ ਠੱਠਾ ਹੁੰਦਾ ਸੀਗਾ, ਸੋ ਉਹ ਸਭ ਕੁਛ ਜਿਹੜਾ ਰਲਿਆ ਮਿਲਿਆ ਜਾਂ ਮੇਰੇ ਖਿਆਲ ਉਹ ਵਕਤ ਦੇ ਦੌਰਾਨ ਹੁੰਦਾ ਹੁੰਦਾ ਸੀਗਾ।
ਹਾਂਜੀ ਹਾਂਜੀ ਹਾਂਜੀ, ਸਾਲੀਆਂ ਨੂੰ ਛੱਲੇ ਉਦੋਂ ਦਿੰਦੇ ਸੀ ਜਦੋਂ ਪਲੰਘੇ ਬੈਠਾ ਹੁੰਦਾ ਸੀ ਪ੍ਰਾਹੁਣਾ, ਉਦੋਂ ਸਾਲੀਆਂ ਆਪਣੀਆਂ ਛੱਲੇ ਦੇ ਦਿੰਦੇ ਸੀ, ਤਾਂ ਕਰਕੇ ਛੱਲੇ ਪਲੰਘਾ ਹੋਰ ਕਈ ਰਸਮਾਂ ਜੀ ਇਕੱਠੀਆਂ ਹੁੰਦੀਆਂ।
ਭਾਅ ਜੀ ਕੀ ਲੱਗਦਾ ਕਿ ਹੁਣ ਵੀ ਪਲੰਘੇ ਬਿਠਾ ਕੇ ਮਜ਼ਾਕ ਜਾਂ ਮਸ਼ਕਰੀ ਜਿਹੜੀ ਉਹ ਕੀਤੀ ਜਾਂਦੀ ਹੈ ਕਿ ਨਹੀਂ?
ਕਿਤੇ ਹੱਦ ਤੱਕ ਕੀਤੀ ਜਾਂਦੀ ਹੈ ਜੀ। ਅੱਜ ਕੱਲ ਮੇਰਾ ਵਿਆਹ ਜੀ 2015 ਚ ਹੋਇਆ ਜੀ, ਉਸ ਟਾਈਮ ਜਿਸ ਟਾਈਮ ਮੇਰਾ ਵਿਆਹ ਹੋਇਆ ਜੀ, ਮੇਰੇ ਸਹੁਰਿਆਂ ਨੇ ਮੇਰੇ, ਚਲੋ ਉਸ ਟਾਈਮ ਦੇ ਆਪਾਂ ਵਿਆਹਾਂ ਸ਼ਾਦੀਆਂ ਨੂੰ ਅੱਜ ਕੱਲ ਪਹਿਲਾਂ ਤੋਂ ਜਾਂਦੇ ਆ ਜੀ, ਪਹਿਲਾਂ ਕੋਈ ਪਲੰਘੇ ਨੀ ਬਣਾਉਂਦਾ ਜੀ, ਬਾਅਦ ਕੁਰਸੀ ਦੇ ਬਿਠਾਉਂਦੇ ਜੀ, ਉੱਥੇ ਬਾਅਦ ਸ਼ਗਨ ਵਿਹਾਰ ਕਰਦੇ ਆ ਜੀ, ਬਾਕੀ ਉਹ ਹੀ ਕੰਮ ਰਹਿ ਗਿਆ। ਪਹਿਲਾਂ ਤੁਸੀਂ ਘਰ ਜਾਂਦੇ ਸੀ ਤੇਰਾ ਕੌਣ, ਉਦੋਂ ਪਲੰਘੇ ਬਿਠਾਉਂਦੇ ਸੀ ਤੁਹਾਨੂੰ, ਤੁਸੀਂ ਉੱਥੇ ਬਹਿੰਦੇ ਸੀ, ਤੁਸੀਂ ਹੱਥਾਂ ਠੇਡਾ ਕਰਦੇ ਸੀ, ਕੁਝ ਸੰਦ ਹੁੰਦੇ ਸੀ, ਸ਼ਾਇਦ ਸੰਦ ਸੁਣਾਉਂਦੇ ਸੀ ਕੁਛ।
ਸਹੀ ਗੱਲ ਹੈ,
ਹਾਂਜੀ ਹਾਂਜੀ ਹਾਂਜੀ।
ਬਹੁਤ ਸੋਹਣੀ ਸਾਡੀ ਇੱਕ ਹੁੰਦੇ ਸੀਗੇ ਕਿ ਘਰਾਂ ਦੇ ਵਿੱਚ ਹੀ ਬੜੇ ਸੋਹਣੇ ਸੋਹਣੇ ਟੈਂਟ ਲਾ ਕੇ ਘਰਾਂ ਦੇ ਵਿੱਚ ਹੀ ਮਹਾਰਾਜ ਰੱਖ ਕੇ ਤੇ ਉਦੋਂ ਹੀ ਲਾਵਾਂ ਲਿੱਤੀਆਂ ਜਾਂਦੀਆਂ ਹੁੰਦੀਆਂ ਸੀ। ਸੋ ਘਰ ਚ ਹੀ ਸਾਰਾ ਕੁਝ ਕਰ ਲਿੱਤਾ ਜਾਂਦਾ ਹੁੰਦਾ ਸੀਗਾ ਤੇ ਹੁਣ ਅੱਜ ਕੱਲ ਤਾਂ ਬਾਹਰ ਜਾਓ ਔਰ ਬਾਹਰ ਹੀ ਵਿਆਹ ਸਭ ਕੁਝ ਰੈਸਟੋਰੈਂਟ ਜਾਂ ਵੱਡੇ ਵੱਡੇ ਹੁਣ ਪੈਲੇਸ ਬਣ ਚੁੱਕੇ ਨੇ ਉਹਨਾਂ ਉੱਥੇ ਹੀ ਸਾਰੇ ਕੰਮ ਹੋ ਜਾਂਦੇ ਨੇ ਤੇ ਕੁਛ ਬਦਲ ਗਿਆ ਸਾਡਾ ਸਮਾਜ ਜਿਹੜਾ ਹੈ ਕਾਫੀ ਹੱਦ ਤੱਕ। ਬਾਕੀ ਬਹੁਤ ਸ਼ੁਕਰੀਆ ਤੁਹਾਡਾ ਜੀ ਜਵਾਬ ਦੇਣ ਦੇ ਲਈ ਬਹੁਤ ਖੂਬਸੂਰਤੀ ਦੇ ਨਾਲ। ਥੈਂਕ ਯੂ ਸੋ ਮਚ ਜੀ।
ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ ਪਹਿਲਾਂ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ ਉਹ ਬਾਬੇ ਕਿਸ਼ਨੇ ਦੀ ਬੈਠਕ ਬਾਬੇ ਕਿਸ਼ਨੇ ਦੀ ਬੈਠਕ ਅੱਜ ਕੱਲ ਚਰਚਾ ਵਿੱਚ ਰਹਿੰਦੀ ਉਹ ਬਾਬੇ ਕਿਸ਼ਨੇ ਦੀ ਬੈਠਕ ਬਾਬੇ
ਕਿਹਾ ਜਾਂਦਾ ਹੈ ਕਿ ਆਪੇ ਮੁਸੀਬਤ ਸਹੇੜਨ ਵਾਲੇ ਦੀ ਕੋਈ ਮਦਦ ਨਾ ਕਰੇ ਤਾਂ ਉਦੋਂ ਇੱਕ ਅਖਾਣ ਵਰਤੀ ਜਾਂਦੀ ਹੈ। ਤੁਹਾਨੂੰ ਯਾਦ ਹੈ ਕਿ ਉਹ ਕਿਹੜੀ ਹੁੰਦੀ ਹੈ? ਪਹਿਰ ਵਾਲਾ ਸਵਾਲ ਦਾ ਜਵਾਬ ਬਿਲਕੁਲ ਤੁਹਾਡੇ ਨਾਲ ਸਾਂਝਾ ਅਸੀਂ ਕਰ ਲਈਏ ਕਿਉਂਕਿ ਥੋੜਾ ਜਿਹਾ ਹੀ ਸਮਾਂ ਹੁਣ ਰਹਿ ਗਿਆ ਹੈ। 5 ਮਿੰਟ ਸਾਡੇ ਕੋਲ ਨਹੀਂ, ਤੁਸੀਂ ਜਵਾਬ ਲੈ ਕੇ ਪਹੁੰਚ ਸਕਦੇ। ਗੁਰਦੀਪ ਰਾਏ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ, ਜੀ ਆਇਆਂ ਨੂੰ ਕਹਿੰਦੇ ਆ। ਦਲਜੀਤ ਸਿੰਘ ਜੋਹਲ ਜੀ ਵੀ ਸਾਡੇ ਨਾਲ ਸਵੇਰ ਤੋਂ ਜੁੜ ਚੁੱਕੇ ਨੇ, ਅਲੀਟ ਹੋ ਗਏ ਆ ਕਹਿੰਦੇ, ਪਰ ਹਾਜ਼ਰ ਆ ਜੀ। ਚਲੋ ਦੇਰ ਆਏ ਦੇਰ ਸਾਏ, ਤੁਸੀਂ ਆਏ ਤਾਂ ਸਹੀ, ਥੈਂਕ ਯੂ ਜੀ। ਔਰ ਇੱਧਰ ਗੁਰਨਾਮ ਜੀ ਕਹਿੰਦੇ ਰਾਜ ਪੰਛੀ ਹੈ ਜੀ ਬਾਜ। ਅੱਛਾ ਜੀ ਬਾਜ ਹੈ, ਕੋਈ ਕਹਿੰਦਾ ਮੋਰ ਹੈ।
ਕਿਸ਼ਨੇ ਦੀ ਬੈਠਕ ਅੱਜ ਕੱਲ ਚਰਚਾ ਵਿੱਚ ਰਹਿੰਦੀ ਉਹ ਬਾਬੇ ਕਿਸ਼ਨੇ ਦੀ ਬੈਠਕ ਬਾਬੇ। ਸਾਰਾ
ਹਾਂਜੀ ਇਹ ਬੈਠਕ ਰੇਡੀਓ ਚੰਨ ਪਰਦੇ ਸੀ ਤੇ ਬਿਲਕੁਲ ਜੀ ਤੁਹਾਡੇ ਸਾਰਿਆਂ ਦੇ ਨਾਲ ਇਸ ਵਕਤ ਪੰਜਾਬੀ ਬੋਲੀ ਦੇ ਪੰਜਾਬੀ ਵਿਰਸੇ ਦੇ ਸਵਾਲ ਸਾਂਝੇ ਕੀਤੇ ਜਾ ਰਹੇ ਨੇ ਜਵਾਬ ਵੀ ਆ ਰਹੇ ਨੇ ਲਗਾਤਾਰ ਬੜਾ ਵਧੀਆ ਲੱਗ ਰਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਸਾਡੇ ਤੱਕ ਪਹੁੰਚ ਰਹੀਆਂ ਨੇ ਅੱਛਾ ਜੀ ਪਹਿਰ ਵਾਲੀ ਗੱਲ ਸਾਂਝੀ ਕਰ ਲਈ ਬਾਪੂ ਜੀ ਦਾ ਸਵਾਲ ਸੀਗਾ ਕਿ 24 ਘੰਟਿਆਂ ਚ ਕਿੰਨੇ ਪਹਿਰ ਹੁੰਦੇ ਨੇ ਤੇ ਇੱਕ ਪਹਿਰ ਵਿਚ ਕਿੰਨੀਆਂ ਘੜੀਆਂ ਹੁੰਦੀਆਂ ਨੇ ਤੇ ਇੱਕ ਘੜੀ ਦੇ ਵਿਚ ਕਿੰਨੇ ਮਿੰਟ ਹੁੰਦੇ ਨੇ ਤਾਂ ਜਵਾਬ ਜੀ ਉਹਨਾਂ ਦੇ ਵੱਲੋਂ ਹੀ ਹੈ ਸਮਾਂ ਥੋੜਾ ਇਸ ਕਰਕੇ ਜਵਾਬ ਸਾਂਝਾ ਕਰਦੇ ਜਾ ਰਹੇ ਹਾਂ 24 ਘੰਟਿਆਂ ਦੇ ਵਿਚ 8 ਪਹਿਰ ਹੁੰਦੇ ਨੇ ਤੇ ਇੱਕ ਪਹਿਰ ਦੇ ਵਿਚ 8 ਘੜੀਆਂ ਹੁੰਦੀਆਂ ਨੇ ਔਰ ਇੱਕ ਘੜੀ ਦੇ ਵਿਚ 22.5 ਮਿੰਟ ਹੁੰਦੇ ਨੇ ਜੀ ਸੋ ਇਹ ਜਵਾਬ ਹੈ ਜੀ ਉਹਨਾਂ ਵੱਲੋਂ ਅੱਛਾ ਜੀ ਸੋ ਇੱਥੇ ਸਵਾਲ ਸੀਗਾ ਇੱਕ ਤੁਹਾਡੇ ਸਾਰਿਆਂ ਦੇ ਲਈ ਕਿ ਜਦੋਂ ਆਪੇ ਮੁਸੀਬਤ ਸਹੇੜਨ ਵਾਲਾ ਇਨਸਾਨ ਹੋਵੇ ਤੇ ਉਹਦੀ ਫਿਰ ਕੋਈ ਮਦਦ ਨਾ ਕਰੇ ਤਾਂ ਫਿਰ ਉਹਦੇ ਲਈ ਇੱਕ ਖਾਂਡ ਬਣੀ ਹੁੰਦੀ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਤਗਾਰ ਦਾ ਮਤਲਬ ਹਜੇ ਤੱਕ ਨਹੀਂ ਪਤਾ ਲੱਗਿਆ ਤਗਾਰ ਕਿਹਨੂੰ ਕਹਿੰਦੇ ਨੇ ਜੀ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੇ ਸਰੋਤੇ ਸਾਨੂੰ ਸਵਾਲ ਭੇਜਦੇ ਨੇ ਨਾ ਤੇ ਜਵਾਬ ਵੀ ਜ਼ਰੂਰ ਭੇਜ ਦਿਆ ਕਰਨ ਲਿਖ ਕੇ ਤਾਂ ਜੋ ਜਾਂਦੇ ਜਾਂਦੇ ਅਸੀਂ ਫਿਰ ਉਹਦਾ ਜਵਾਬ ਸਾਂਝਾ ਕਰਦੇ ਜਾਈਏ ਤੇ ਤਗਾਰ ਦਾ ਮਤਲਬ ਜ਼ਰੂਰ ਸਾਨੂੰ ਦੱਸ ਦਿਓ ਜੀ ਕੀ ਹੁੰਦਾ ਤੇ ਫਿਰ ਮੈਂ ਸ਼ੇਅਰ ਕਰ ਸਕਾਂ ਜੀ ਤੇ ਇੱਥੇ ਮੇਰੇ ਕੋਲ ਜਵਾਬ ਬਿਲਕੁਲ ਪੰਜਾਬ ਨਾਲ ਸੰਬੰਧਿਤ ਵੀ ਆਏ ਨੇ ਔਰ ਸੂਬਾ ਕਦੋਂ ਬਣਿਆ ਸੀ ਪੰਜਾਬ ਸੂਬਾ ਤਾਂ ਇਸ ਬਾਰੇ ਸਾਡੇ ਬਾਪੂ ਜੀ ਬਚਿੱਤਰ ਸਿੰਘ ਬਾਪੂ ਜੀ ਨੇ ਜਵਾਬ ਦਿੱਤਾ ਸੀਗਾ ਕਿ 1 ਨਵੰਬਰ 1966 ਨੂੰ ਤੇ ਦੂਜੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਸੀਗੀ ਕਿ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਨੇ ਤੇ ਜਵਾਬ ਉਹਨਾਂ ਨੇ ਦਿੱਤਾ ਸੀ ਜਸਟਿਸ ਗੁਰਨਾਮ ਸਿੰਘ ਜੀ ਉਹ 6ਵੇਂ ਮੁੱਖ ਮੰਤਰੀ ਸਨ ਜਸਟਿਸ ਗੁਰਨਾਮ ਸਿੰਘ ਜੀ ਤੇ ਜਵਾਬ ਦੇ ਵਿਚ ਸਾਡੇ ਕੋਲ ਪਾਲ ਸ਼ਰਮਾ ਜੀ ਨੇ ਭੇਜਿਆ ਕਿ ਗੁਰਮੁਖ ਸਿੰਘ ਮੁਸਾਫਿਰ ਜੀ ਅੱਛਾ ਜੀ ਤੇ ਪੰਜਾਬ ਦੇ ਖੇਤਰਫਲ ਭਾਰਤ ਦੇ ਖੇਤਰਫਲ ਦਾ 1.56% ਹੈ ਜੀ ਠੀਕ ਹੋ ਗਿਆ ਜੀ ਔਰ ਪੰਜਾਬ ਦਾ ਰਾਜ ਪੰਛੀ ਕਹਿੰਦੇ ਬਾਜ ਹੈ ਬਾਜ ਕਿਆ ਬਾਤ ਹੈ ਬਾਜ ਦੀ ਨਾ ਬਹੁਤ ਸਾਰੀਆਂ ਖਾਸੀਅਤ ਹੈ ਇਸ ਖਾਸੀਅਤ ਦੇ ਬਾਰੇ ਚਲੋ ਫਿਰ ਕਿਸੇ ਦਿਨ ਗੱਲਬਾਤ ਕਰਾਂਗੇ ਪਰ ਅੱਜ ਜਿਨ੍ਹਾਂ ਵੀ ਸਰੋਤਿਆਂ ਨੇ ਜਵਾਬ ਦਿੱਤੇ ਸਤਪਾਲ ਜੀ ਤੁਸੀਂ ਵੀ ਲਗਾਤਾਰ ਮੈਸੇਜ ਕਰਦੇ ਰਹੇ ਹੋ ਰਾਜ ਸਿੰਘ ਜੀ ਤੁਸੀਂ ਵੀ ਸਾਰਿਆਂ ਨੇ ਲਗਾਤਾਰ ਜਵਾਬ ਦਿੱਤੇ ਨੇ ਪਰਮਜੀਤ ਕੌਰ ਜੀ ਸਾਡੇ ਨਾਲ ਜੁੜੇ ਸਨ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਤੇ ਅੱਜ ਦੀ ਘੜੀ ਇੰਨਾ ਹੀ ਕਬੂਲ ਕਰਨਾ ਅਗਰ ਕੋਈ ਗਲਤੀ ਹੋ ਗਈ ਹੋਵੇ ਤੇ ਉਹਦੇ ਲਈ ਅਸੀਂ ਤੁਹਾਡੇ ਕੋਲੋਂ ਮਾਫੀ ਚਾਹਵਾਂਗੇ ਸਾਡੇ ਨਾਲ ਸੁਰਿੰਦਰ ਸਿੰਘ ਜੀ ਨਿਊਯਾਰਕ ਤੋਂ ਉਹ ਵੀ ਬਿਲਕੁਲ ਇਸ ਵਕਤ ਕੋਸ਼ਿਸ਼ ਕਰ ਰਹੇ ਸੀ ਕਾਲ ਦੀ ਪਰ ਨਹੀਂ ਲੱਗ ਪਾਈ ਜੁੜਨਾ ਚਾਹੁੰਦੇ ਸੀ ਪਰ ਚਲੋ ਹਾਜ਼ਰੀ ਲੱਗ ਗਈ ਅਗਲੀ ਵਾਰੀ ਸਹੀ ਸੋ ਮਿਲਦੇ ਹਾਂ ਜੀ ਕੱਲ ਫੇਰ ਪ੍ਰੋਗਰਾਮ ਸੰਦੀਪ ਲਾਈਵ ਚ ਤਦ ਤੱਕ ਲਈ ਆਪਣਾ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਿਓ ਖੁਸ਼ ਰਹੋ ਹਾਜ਼ਰ ਰਹੋ ਜੁੜੇ ਰਹੋ ਰੇਡੀਓ ਚੈਨਲ ਪਰਦੇਸੀ ਦੇ ਨਾਲ